आप मुक्त मुक्त करे संसार, नानक तिस जन को सदा नमस्कार। जन्म तुम्हारे लिखे मां दो जन्म तुम्हारे लिखे लिखे मधु जन्म तुम्हारे लिखे तुम्हारे जन्म तुम्हारे लिखे मधु जन्म तुम्हारे लिखे जन्म तुम्हारे लिखे मधु जन्म तुम्हारे लिखे तुम्हारे बहुत जन्म विसरे थे माधो 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 जन्म तुम्हारे लिखे माधो जन्म तुम्हारे लिखे जन्म तुम्हारे लिखे माधो जन्म तुम्हारे लिखे हम सर दीन दयाल न तुम सर आप त्यार कीजै ओ बचनी तोर मोर मन मन धन को हो बल बल जाओ रमैया कारण कवने बोल बहुत जन्म विसरे थे माधो कई जन्म पे कीट पतंगा कई जन्म गज मीना कई जन्म पंखी तप होयो कई जन्म है ओहिल जगदीश मिलन के वरिया चरण काल ए देश जरिया केते रुख बिरख हम जिने केते ओ केते नाकुली में आए केते पंख उड़ाए ए बहुत जन्म विसरे थे माधो जन्म तुम्हारे ए कहरवदास आस लग ओ तेरे दर्शन देखे परम सत्कार योग गुरु प्यारी साध संगत जी, अज इस पवित्र पावन स्थान ते धन धन गुरु रविदास जी महाराज जी दे प्रकाश दिहाड़े उत्सव पूर्णवासी दी रैन सवाई महापुरश धन धन बाबा खदास सिंह जी महाराज जिन्हां दे ए निर्मल स्थान निर्मल डेरा हिरदापुर खेड़ी विखे सानू सारिया नू गुरु चरणा नाल जुड़ बैठण दा सुभाग प्राप्त हो रहा है। भागा वाले जिहड़े दूर दराज तो इन्ने खराब मौसम दे विच जदों के ठंड पै रही है झक्खड़ झांगी मीह वरसै भी गुर देखण जाई फिर भी इस पावन स्थान ते नेम नवाउण वास्ते आप जी दूरों नेड़ों पहुँचे हो। आओ चित विरतियां नू एकागर करिए रसना दी पवित्रता दे वास्ते सारे ही उचारण करो जी सतनाम। हुण आपां अज जो ये सत्संग है क्योंकि सत्संगत ऐसा मिलता नहीं पहला तो ऐसा पवित्र पावन स्थान जो आबादी तो दूर बहुत ही एकांत स्थान महापुरशां दे चरणा नाल ये चार्ज कीती धरती ते ऐसा सत्संग मिल जाना साडे सारयां दे चंगे भागां दी निशानी। ते तुसी अपना समां दित्ता किन्नी किन्नी दूर तो चल के आए इस धरती ते आके सतपुरशां तो ये वरसाई धरती ते जिथे उन्होंने महान तप किया इस धरती नूं सेवा ते सिमरन दे नाल वरसाया। सो इस पवित्र चरण धूड़ दे विच इशनान करन दा वर प्राप्त हो रहा है। ये माघ दी पुन्निया जो कि ये भगत रविदास जी महाराज का प्रकाश दिहाड़ा है क्योंकि उस दिन ये पुन्निया दे दिहाड़े ते 1376 ईस्वी नो बनारस आस पास आप लिखते हैं कि बनारस के नेड़े तरनाथल तला दे कोल आस पास ये शरीर का जन्म होया। पिता रघु जी सन संतोख दास भी लिखा है ते माता नरवनी इस तरह दे नाल आप जी उत्थे प्रगट होए जिस नीच को जाने न कोई ओ नीच जिन्हों कहिंदे सन नीवी जात उन्हां दिनां च जात पात दा हुण भी ये जात पात चलदी है किड्डा इस दे उत्ते चल रहा। भगत जी महाराज उन्हां नूं कई कहणगे कि गुरु गुरु जी हन क्योंकि गुरबाणी उन्हां दी ये 40 शब्द ने 16 रागां दे विच धन गुरु ग्रंथ साहिब पातशाह च अंकित इस करके गुरु कह लो भगत कह लो कुछ भी कह लो क्योंकि आम इंसान अगे चलता ही नहीं इन्हां शब्दां दे विच ही फस के रुक जांदा है इत्थे अर्ज उर्ज के मर रहे हो इस करके ओ गुरु दा रूप बने बैठे हन। जिथे असी गुरु ग्रंथ साहिब पातशाह नूं नमस्कार करदे हां भगत बाणी भगत रविदास जी दी क्योंकि बाणी गुरु गुरु है बाणी बिच बाणी अमृत सारे उस नूं असी नमस्कार करदे हां। ते साडा जिहड़ा सिद्धांत है तुसी सुन रहे सी हुणे बाबा बलजीत सिंह जी के धन गुरु ग्रंथ साहिब पातशाह साडे इष्ट हन साडे वास्ते लाइट हाउस है गुरबाणी इस जग मह चानण इस दे चानण च असी जीवन दा अपंथ ए रस्ता ए पंथ ए पूरा अपनाउणा है कि पूजा अकाल की दीदार खालसे दा परचा शब्द दा। सो इस करके ये बाणी कोई भी भावें किसी दे राहें आई किसी शरीर राहें आई भगतां राहें भट्टां राहें गुरसिखां राहें गुरुआं राहें ਪਰ ਹੈ ਤਾਂ ਇਹ ਸਾਰੀ ਹੀ ਬਾਣੀ ਧੁਰਕੀ ਬਾਣੀ ਆਈ। ਇਹ ਆਈ ਹੈ ਕਿਤੇ ਵੀ ਪਾਤਸ਼ਾਹ ਨੇ ਨਹੀਂ ਕਿਹਾ, ਜਦੋਂ ਮਰਦਾਨੀ ਨੂੰ ਕਹਿੰਦੇ ਰਬਾਬ ਸੁਰ ਕਰ, ਬਾਣੀ ਆਈ ਹੈ, ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸੋ ਆਪ ਜੀ ਨੇ ਉਸ ਨੀਚ ਜਾਤ, ਕਿਉਂਕਿ ਜਾਤ ਤਾਂ ਇਹ ਹੁੰਦਾ ਹੈ ਕਿ ਕੰਮ ਦੇ ਨਾਲ ਜਾਤ ਦਾ ਨਾਮ ਪੈ ਗਿਆ, ਪਰ ਇੱਥੇ ਪਾਤਸ਼ਾਹ ਕਹਿ ਰਹੇ ਨੇ ਜਾਤ ਮੈਂ ਜੋਤ, ਜੋਤ ਮੈਂ ਜਾਤਾ। ਹੈ ਤਾਂ ਸਾਰਿਆਂ 'ਚ ਉਹੀ ਜੋਤ ਹੈ, ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਹਨੂੰ ਸਿਫਤ ਬਖਸ਼ ਦਿੱਤੀ, ਜਿਸ ਨੂੰ ਬਖਸ਼ੈ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਆਪ ਜੀ ਦੇ ਜਨਮ ਤੋਂ ਹੀ, ਕਿਉਂਕਿ ਕੌਤਕ ਨਿਆਰੇ ਸਨ, ਆਪ ਕੋਲ ਆਪ ਰਾਮਾਨੰਦ ਗੁਰੂ ਚੱਲ ਕੇ ਆਇਆ ਗੁਰੂ ਮੰਤਰ ਦੇਣ। ਕਦੇ ਕੋਈ ਖੂਹ ਪਿਆਸੇ ਕੋਲ ਜਾਂਦਾ ਹੈ, ਇੰਨਾ ਆਪ ਜੀ ਦਾ ਇਹ ਤਪ, ਕਿਉਂਕਿ ਐਸਾ ਉਹ ਜਿਹੜਾ ਭਗਤ ਹੈ, ਭਗਤ ਰਵਿਦਾਸ ਜੀ ਮਹਾਰਾਜ, ਉਹ ਰਾਮਾਨੰਦ ਆਪਣੀ ਮਾਣ ਮਰਿਆਦਾ ਛੱਡ ਕੇ ਆਪ ਗੁਰੂ ਮੰਤਰ ਇਹਨਾਂ ਨੂੰ ਦੇਣ ਜਾਂਦੇ ਨੇ। ਨਹੀਂ ਤਾਂ ਕਬੀਰ ਜੀ ਨੂੰ ਤਾਂ ਰਾਮਾਨੰਦ ਤੋਂ ਗੁਰੂ ਮੰਤਰ ਲੈਣ ਵਾਸਤੇ ਜਿੱਥੇ ਉਹ ਇਸ਼ਨਾਨ ਗੰਗਾ 'ਚ ਅੰਮ੍ਰਿਤ ਵੇਲੇ ਕਰਨ ਜਾਂਦੇ, ਕਿਉਂਕਿ ਉਹ ਇੱਕ ਮਰਿਆਦਾ ਪੁਰਸ਼ੋਤਮ ਸਨ, ਉੱਥੇ ਉਹਨਾਂ ਨੇ ਉਹਨੂੰ ਨਾਮ ਮੰਤਰ ਦਿੱਤਾ ਕਿ ਉੱਠ ਰਾਮ ਕੇ ਨਾਮ, ਰਾਮ ਰਾਮ ਜਪ, ਮੰਤਰ ਮਿਲ ਗਿਆ। ਇਸ ਤਰ੍ਹਾਂ ਦੇ ਨਾਲ ਹੁਣ ਆਪ ਜੀ ਕਮਾਈ ਕਰਦੇ ਨੇ, ਅਤੇ ਉਹ ਕਮਾਈ ਐਸੀ ਕਰਦੇ ਨੇ ਕਿ ਆਹ ਜਿਹੜਾ ਜਨਮ ਹੈ, ਕੀ ਕਹਿ ਰਹੇ ਨੇ ਕਿ ਇਹ ਜਨਮ ਜਿਹੜਾ ਹੈ ਹੋਰ ਕੰਮ ਬਾਤ, ਅਵਰਕਾਸ਼ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਜਨਮ ਮਿਲਿਆ ਮਾਧੋ, ਉਹਨਾਂ ਦਾ ਬੜਾ ਪਿਆਰਾ ਨਾਮ, ਉਹ ਪਰਮੇਸ਼ੁਰ ਵਾਸਤੇ, ਆਪਣੇ ਪਿਆਰੇ ਵਾਸਤੇ ਕੀ ਕਹਿ ਰਹੇ ਨੇ। ਜਨਮ ਤੁਮਾਰੇ ਲਿਖੇ ਮਾਧੋ, ਜਨਮ ਤੁਮਾਰੇ ਅਰੇ ਲੇਖੇ ਮਾਧੋ, ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲਿਖੇ ਮਾਧੋ, ਜਨਮ ਤੁਮਾਰੇ ਲਿਖੇ, ਜਨਮ ਤੁਮਾਰੇ ਲਿਖੇ ਮਾਧੋ, ਜਨਮ ਤੁਮਾਰੇ ਲਿਖੇ ਬਹੁਤ ਜਨਮ ਵਿਸ਼ਰਿਤ ਮਾਧੋ, ਜਨਮ ਤੁਮਾਰੇ ਹੇ ਕਰਵਦਾ ਸਾਥ ਲਗ ਜੋ। ਹੁਣ ਭਗਤ ਰਵਿਦਾਸ ਇੱਕੋ ਹੀ ਆਸ ਹੈ, ਕਿ ਉਹ ਸਦਾ ਹੀ ਨਾਮ ਚ ਅਸਤਿਤ ਹਨ, ਨਾਮ ਨਾਲ ਜੁੜੇ ਹੋਏ ਹਨ, ਕੋਈ ਘਰ ਦੇ ਕੰਮ ਕਾਰ ਤਾਂ ਲਗਨ ਹੀ ਨਹੀਂ, ਫਿਰ ਆਪ ਜੀ ਦਾ ਵਿਆਹ ਕਰ ਦਿੱਤਾ ਛੋਟੀ ਉਮਰ ਦੇ ਵਿੱਚ ਹੀ, ਬੀਬੀ ਵੀ ਆਈ ਸੰਜੋਗ, ਉਹ ਵੀ ਨਾਮ ਚਰੰਗੀ ਰੂਹ, ਨਾਮ ਨਾਲ ਹੀ ਜੁੜੇ ਰਹਿੰਦੇ ਨੇ, ਕਰਦੇ ਕਹਿੰਦੇ ਕਿ ਕੰਮ ਨਹੀਂ ਕਰਦੇ ਤੇ ਇਹਨਾਂ ਨੂੰ ਅਲੱਗ ਕਰ ਦਿੱਤਾ, ਜੁਦਾ ਕਰ ਦਿੱਤਾ। ਆਪ ਚੁਰਸਤੇ ਦੇ ਉੱਤੇ ਇੱਕ ਕੁਟੀਆ ਬਣਾ ਲੈਂਦੇ ਨੇ, ਝੁੰਗੀ ਪਾ ਲੈਂਦੇ ਨੇ ਤੇ ਉੱਥੇ ਹੀ ਜਿਹੜੇ ਤੀਰਥ ਯਾਤਰੀ ਜਾਂ ਹੋ ਜਾਂਦੇ ਹਨ। ਜੋ ਪਿਤਾ ਪੁਰਖੀ ਕੀਤਾ ਅਪਣਾਉਂਦੇ ਹੋਏ ਉਹਨਾਂ ਦੇ ਜੋੜੇ ਗੰਢਦੇ ਨੇ, ਰਵਿਦਾਸ ਤਵੰਤਾ ਢੋਰ ਨੀਤ। ਢੋਰ ਕਹਿੰਦੇ ਨੇ ਜਿਹੜੇ ਮਰੇ ਹੋਏ ਜਾਨਵਰਾਂ ਨੂੰ ਚੁੱਕਣ ਵਾਲੇ। ਉਹਨਾਂ ਨੇ ਇਸ ਗੱਲ ਨੂੰ ਛੁਪਾਇਆ ਨਹੀਂ ਕਿ ਕੀ ਹਾਂ, ਕਿਉਂਕਿ ਉਹਨਾਂ ਨੇ ਮਾਇਆ ਨੂੰ ਤਿਆਗਿਆ ਸੀ। ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ, ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ, ਤਿਆਗੀ ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ, ਰਾਸਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ। ਉਹ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਹੁਣ ਐਸੀ ਤਿਆਗ ਉਹ ਮਾਇਆ ਦਾ ਵੀ ਤਿਆਗ ਜੋੜੇ ਗੰਢਦੇ ਹਨ। ਕੋਈ ਦੇ ਗਿਆ ਨਾ ਦੇ ਗਿਆ ਕੋਈ ਮੰਗ ਨਹੀਂ, ਪਰ ਉਹ ਐਸਾ ਜੀਵਨ ਤਿਆਗ ਦਾ ਜੀਵਨ ਹੈ। ਹੁਣ ਇੱਕ ਸਾਧੂ ਆਇਆ ਜੋ ਆਪ ਨੂੰ ਇੱਕ ਪਾਰਸ ਦੇ ਕੇ ਜਾਂਦਾ ਹੈ। ਪਾਰਸ ਜਦੋਂ ਆਪ ਜੀ ਜਿਹੜੀ ਆ ਰਹੇ ਜੋੜੇ ਉਹ ਗੰਢਣ ਵਾਲੀ ਤੋਪੋ ਲਾਉਂਦੇ ਨੇ ਜੀ ਸਿਰ ਦੇ ਨਾਲ, ਉਹ ਰੰਬੀ ਹੈ ਕਿੰਨੇ ਇਹ ਜਿਹੜੇ ਹਨ ਉਹਨਾਂ ਨੂੰ ਲੋਹੇ ਦੇ ਨਾਲ ਜਦੋਂ ਟੱਚ ਕਰਾਉਂਦਾ ਤਾਂ ਕਹਿੰਦੇ ਤਾਂ ਸੋਨਾ ਬਣ ਗਿਆ, ਮੇਰੇ ਕਿਸ ਕੰਮ ਦਾ ਹੈ। ਹੁਣ ਕਹਿੰਦੇ ਤਾਂ ਮਾਸ ਜਿਹੜਾ ਇਹ ਹੈ ਹਾਕ ਮਾਸ ਨਾੜੀ ਕੋ ਪਿੰਜਰ ਵਿੱਚ ਪੰਖੀ ਬਸੇ ਵਿਚਾਰਾ। ਕਹਿੰਦੇ ਇਹ ਤਾਂ ਇਹ ਗੱਲ ਹੋ ਗਈ, ਹੱਥੋਂ ਹੀਰਾ ਛੱਡ ਕੇ ਕਰੇ ਆਨ ਕੀ, ਉਹ ਤੇ ਨਰਦੋ ਜਿੱਥੇ ਚਾਹੇਂਗੇ ਸੱਪ ਆਖੇ ਰਵਿਦਾਸ ਕਿ ਹੀਰਾ ਕਿਸ ਕੰਮ ਦਾ ਹੈ ਇਹ ਸੋਨਾ, ਕਿਸ ਕੰਮ ਦਾ ਇਹ ਤਾਂ ਕੰਮ ਤੋਂ ਵੀ ਗਿਆ ਆ। ਮੈਂ ਤਾਂ ਇਹ ਨਰਮ ਸੋਨਾ ਇਹ ਤਾਂ ਹੁਣ ਚਮੜਾ ਵੀ ਨਹੀਂ ਕੱਟਦਾ ਤੇ ਇਸ ਕਰਕੇ ਇਹ ਮਾਇਆ ਦਾ ਤਿਆਗ ਹੈ। ਉਹਨਾਂ ਵਾਸਤੇ ਨਾ ਮਾਇਆ ਇਹ ਜਿਹੜੀ ਹੈ ਤਿੰਨ ਕਾਲ ਹੋਏ ਹੀ ਨਹੀਂ ਉਹ ਤਾਂ ਕਹਿੰਦੇ ਅਸਲ ਜਨਮ ਜਿਹੜਾ ਹੀਰਾ ਹੈ ਅਮੋਲਕ ਹੈ ਇਹ ਮਾਨਸ ਜਨਮ ਹੈ ਇਹ ਜਨਮ ਤੁਹਾਰੇ ਲੇਖੇ ਇਹ ਲੇਖੇ ਚਲਾਉਣ ਵਾਸਤੇ ਆਏ ਹਾਂ ਕਿ ਇਹ ਧਨ ਕਮਾਉਣ ਵਾਸਤੇ ਕਾਰੋਬਾਰ ਵਧਾਉਣ ਵਾਸਤੇ ਲੋੜਾਂ ਵਧਾ ਲਈਆਂ ਮੁਹਤਾਜ ਕੀ ਖਤਮ ਹੋ ਗਈ ਬੇ ਮੁਹਤਾਜ ਕੀ ਤਾਂ ਮਿਲੀ ਨਾ ਜਿਹੜੇ ਸਿਮਰਨ ਜੁੜੇ ਰਹਿੰਦੇ ਨੇ ਉਹਨਾਂ ਵਾਸਤੇ ਇਹ ਕੁਝ ਵੀ ਨਹੀਂ ਉਹ ਤਾਂ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਦੀ ਤਾਂ ਇਹ ਅੱਠੇ ਪਹਿਰ ਇੱਕੋ ਹੀ ਸਮਾਤ ਲੱਗੀ ਰਹਿੰਦੀ ਹੈ ਅੱਠੇ ਪਹਿਰ ਦੀ ਸਮਾਤ ਲੱਗੀ ਰਹਿੰਦੇ ਤੇਰੇ ਪਿਆਰਿਆਂ ਦੇ ਪਹਿਰ ਦੀ ਸਮਾਤ ਲੱਗੀ ਰਹਿੰਦੇ ਹੈ ਤੇਰਿਆਂ ਪਿਆਰਿਆਂ ਦੇ ਪਹਿਰ ਦੀ ਸਮਾਤ ਲੱਗੀ ਓ ਪਹਿਰ ਦੀ ਸਮਾਤ ਲੱਗੀ ਤੇਰਿਆਂ ਪਿਆਰਿਆਂ ਦੇ ਦੀ ਸਮਾਤ ਲੱਗੀ ਰਹਿੰਦੇ ਤੇਰਿਆਂ ਪਿਆਰਿਆਂ ਦੇ ਮੇਰੇ ਪਿਆਰੇ ਤੇਰੇ ਆਂ ਦੇ ਮੇਰੇ ਪਿਆਰੇ ਤੇਰੇ ਆਂ ਦੇ ਪਿਆਰੇ ਜੀ ਤੇਰੇ ਪਿਆਰਿਆਂ ਦੇ ਮੇਰੇ ਪਿਆਰੇ ਤੇਰੇ ਆਰਿਆਂ ਦੇ ਪਹਿਰ ਦੀ ਜੀ ਰਹਿੰਦੇ ਆਂ ਦੇ ਉੱਥੇ ਪਹਿਰ ਦੀ ਸਮਾਤ ਲੱਗੀ ਰਹਿੰਦੀ ਹੈ ਤੇਰੇ ਆਂ ਦੇ Thank you. ਸਮਾਧ ਅਸਥਿਤ ਹਨ। ਇੱਕ ਤਾਂ ਸਮਾਧ ਹੈ ਕਿਉਂਕਿ ਇਹ ਸਟੈਪ ਬਾਏ ਸਟੈਪ ਇਹ ਪ੍ਰਾਪਤੀ ਹੈ। ਪਹਿਲਾਂ ਸਮ ਹੈ, ਦਮ ਹੈ, ਜਮ ਹੈ, ਨਿਜ਼ਮ ਹੈ, ਨੇਮ ਹੁੰਦੇ ਨੇ, ਇਹਨਾਂ ਦੇ 10-10 ਅੰਗ ਹਨ। ਫਿਰ ਆਸਣ ਹੈ, ਪ੍ਰਤੀਹਾਰ ਹੈ, ਪ੍ਰਾਣਾਯਾਮ ਹੈ, ਅਤੇ ਇਸ ਤੋਂ ਬਾਅਦ ਹੈ ਧਾਰਨਾ, ਧਿਆਨ ਅਤੇ ਸਮਾਧੀ। ਹੁਣ ਜਿਹੜੀ ਇਹ ਸਮਾਧੀ ਹੈ, ਸਮਾਧੀ ਇੱਕ ਸਾਵਿਕਲਪ ਹੈ। ਉਹਦੇ ਵਿੱਚ ਤਾਂ ਸੰਕਲਪ ਨੇ, ਪਤਾ ਹੈ ਕਿ ਕਿੰਨੀ ਦੇਰ ਤੋਂ ਬੈਠੇ ਹਾਂ। ਇੱਕ ਨਿਰਵਿਕਲਪ ਹੈ, ਜਿਸ ਦੇਸ਼, ਕਾਲ, ਵਸਤੂ ਇਹ ਹੈ ਹੀ ਨਹੀਂ, ਟਾਈਮ ਐਂਡ ਸਪੇਸ ਉੱਥੇ ਪਤਾ ਹੀ ਨਹੀਂ ਕਿ ਕਿੰਨਾ ਸਮਾਂ ਹੋ ਗਿਆ। ਅਤੇ ਇੱਕ ਹੁੰਦੀ ਉਹਦੇ ਪਿਆਰਿਆਂ ਦੀ, ਉਹ ਭਗਤ ਜੀ ਇਸ ਤਰ੍ਹਾਂ ਦੇ ਨਾਲ ਕੰਮ ਵੀ ਕਰਦੇ ਨੇ, ਪਰ ਇੱਕ ਸਮਾਧ ਲੱਗੀ ਹੋਈ ਹੈ। ਅਤੇ ਉਹ ਸਮਾਧ ਐਸੀ ਹੈ, ਉਸ ਨੂੰ ਕਿਹਾ ਹੈ ਸਹਿਜ ਸਮਾਧ ਲੱਗੀ ਤਨ ਭੀਤਰ, ਸੋ ਰਸ ਸੋਈ ਜਾਣੇ। ਉਹ ਐਸੀ ਹੈ, ਅੱਖਾਂ ਖੁੱਲੀਆਂ ਨੇ, ਨੇਤਰ ਖੁੱਲ੍ਹੇ ਨੇ, ਹੱਥ ਕੰਮ ਕਰ ਰਹੇ ਨੇ, ਅਤੇ ਨਾਲ ਉਸ ਨਿੱਜ ਧਾਮ ਦੇ ਵਿੱਚ ਬੇਗਮਪੁਰਾ ਸ਼ਹਿਰ ਕੋ ਨਾਮ, ਉਸ ਸ਼ਹਿਰ ਦੇ ਵਾਸੀ ਹਨ। ਅਤੇ ਜਿੱਥੇ ਉਸ ਵਾਸ ਹੋ ਗਿਆ, ਨਾਮ 'ਚ ਨਿਵਾਸ ਹੋ ਗਿਆ, ਪਤਾ ਹੀ ਨਹੀਂ। ਹੁਣ ਸਾਧੂ ਸੀ ਉਸ ਤੰਤ, ਉਹਨੇ ਵਿੱਦਿਆ ਸੀ ਉਹਦੇ ਕੋਲ, ਪਾਰਸ ਤੋਂ ਸੋਨਾ ਬਣਾ ਦੇਣਾ ਅਤੇ ਉਹ ਛੱਪਰ 'ਚ ਰੱਖ ਗਏ ਕਿ ਚਲੋ ਜਦੋਂ ਸਮਾਂ ਆਇਆ ਤੁਸੀਂ ਵਰਤ ਲਿਓ। ਵਾਪਸ ਆਉਂਦੇ ਨੇ, ਉਹ ਤਾਂ ਵਰਤਿਆ ਹੀ ਨਹੀਂ, ਕਹਿੰਦੇ ਜਿੱਥੇ ਪਿਆ ਚੁੱਕ ਲੈ। ਉਹ ਤਾਂ ਉਹਨਾਂ ਦੇ ਸਾਹਮਣੇ ਨਾ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਹੈ ਹੀ ਨਹੀਂ। ਅਤੇ ਹੁਣ ਵੱਡੀਆਂ ਵੱਡੀਆਂ ਰਾਣਾ, ਚਿਤੌੜਗੜ੍ਹ ਦੀ ਰਾਣੀ ਝਾਲਾਂ ਵਾਈ ਆਉਂਦੀ ਹੈ, ਉਹ ਕੀ ਕਹਿੰਦੀ ਹੈ ਕਿ ਮੈਨੂੰ ਤੂੰ ਕਿਰਪਾ ਕਰ, ਆਪਣਾ ਆ ਮੰਤਰ ਦੇ। ਗੁਰੂ ਦੇ ਕੋਲ ਮੰਤਰੀ ਮੰਗਦੇ ਹਾਂ ਕਿ ਉਹ ਮੰਤਰ ਹੀ ਸਾਰੇ ਦੁੱਖ ਰੋਗ ਕੱਟਦਾ ਹੈ। ਵੱਡੇ ਵੱਡੇ ਪੰਡਿਤ ਦੇ ਉਹ ਬਨਾਰਸ ਸ਼ਹਿਰ, ਉਹ ਕਾਂਸੀ ਸਾਰੇ ਇਸ ਗੱਲ ਤੋਂ ਈਰਖਾਵਾਦੀ ਹੋ ਜਾਂਦੇ ਨੇ ਕਿ ਇੱਕ ਨੀਵੀਂ ਜਾਤ ਦੇ ਕੋਲ ਜਾ ਕੇ ਇਹ ਸਾਰੇ ਸ਼ਰਾ ਸ਼ਰਮ ਭੰਗ ਕਰ ਦਿੱਤਾ ਅਤੇ ਉਹਦੇ ਲੰਗਰਾਂ 'ਚ ਭਾਂਡੇ ਮਾਂਜਦੀ ਹੈ। ਅਤੇ ਕਿਉਂਕਿ ਭਗਤ ਜੀ ਨੇ ਪਹਿਲਾਂ ਹੀ ਉਹਨੂੰ ਕਿਹਾ ਕਿ ਜੇ ਤੂੰ ਇਸ ਰਸਤੇ 'ਤੇ ਆਉਣਾ ਹੈ, ਇਹ ਤੈਨੂੰ ਟਾਕਰਾ ਕਰਨਾ ਪੈਣਾ। ਮੀਰਾਬਾਈ ਵੀ ਆਈ, ਮੀਰਾਬਾਈ ਆਪਣੇ ਉਹ ਘਰ ਜਿਹੜਾ ਕ੍ਰਿਸ਼ਨ ਸੀ ਉਹਨੂੰ ਐਸਾ ਉਹਨੇ ਮੰਨ ਲਿਆ ਕਿ ਮੇਰਾ ਤਾਂ ਉਹ ਪਤੀ ਉਹ ਹੈ। ਜੇ ਉਹਦਾ ਵਿਆਹ ਵੀ ਰਾਣੇ ਨਾਲ ਹੋ ਗਿਆ, ਉਹਨੇ ਇਹਦੀ ਵੀ ਪਰਵਾਹ ਨਹੀਂ, ਉਹ ਆਪਣੇ ਉਸ ਦੇ ਨਾਲ ਹੈ। ਰਾਣਾ ਬੜਾ ਉਹਨੂੰ ਤੰਗ ਕਰਦਾ ਹੈ, ਕਈ ਵਾਰੀ ਉਹਨੂੰ ਜ਼ਹਿਰ ਵੀ ਭੇਜੀ, ਉਹ ਮੀਰਾ ਜ਼ਹਿਰ ਵੀ ਪੀ ਲੈਂਦੀ ਹੈ। ਤੈਸਾ ਅੰਮ੍ਰਿਤ ਤੈਸੀ ਬਿਖ ਖਾਠੀ, ਹੁਣ ਉਹਦੇ 'ਤੇ ਕੋਈ ਇਸ ਗੱਲ ਦੀ ਅਸਰ ਨਹੀਂ, ਕੋਈ ਪਰਵਾਹ ਨਹੀਂ। ਸੋ ਐਸੀਆਂ ਜੀ ਕਹਿੰਦੇ, ਵੇਖੋ ਤੁਸੀਂ ਇਸ ਰਸਤੇ 'ਤੇ ਚੱਲਣਾ ਹੈ ਅਤੇ ਤਾਂ ਫਿਰ ਇਹ ਕਰਨਾ ਪੈਣਾ ਹੈ। ਸਿਸਤਲੀ ਤੇ ਤਰ ਕੇ ਆ ਜਾ ਜੇ ਤੂੰ ਨਾਮ ਵਣਜਣਾ, ਸਿਸ ਤਰ ਕੇ ਤਲੀ ਤੇ ਆ ਜਾ ਜੇ ਤੂੰ ਨਾਮ ਵਣਜਣਾ, ਤਰ ਕੇ ਤਲੀ ਤੇ ਧਰ ਕੇ ਪੱਲੀ ਤੇ ਆਜਾ ਜੇ ਤੂੰ ਨਾਮ ਬਣ ਜਣਾ ਸੀਸ ਧਰ ਕੇ ਪੱਲੀ ਤੇ ਆਜਾ ਜੇ ਤੂੰ ਨਾਮ ਬਣ ਜਣਾ ਤੂੰ ਨਾਮ ਬਣ ਜਣਾ ਜੇ ਤੂੰ ਨਾਮ ਬਣ ਜਣਾ ਨਾਮ ਬਣ ਜਣਾ ਜੇ ਤੂੰ ਨਾਮ ਬਣ ਜਣਾ ਨਾਮ ਬਣ ਜਣਾ ਕਦੇ ਤੂੰ ਨਾਮ ਬਣ ਜਣਾ ਨਾਮ ਬਣ ਜਣਾ ਨਾਮ ਬਣ ਜਣਾ ਤਲੀ ਤੇ ਆਜਾ ਜੇ ਤੂੰ ਨਾਮ ਬਣ ਜਣਾ ਤਰਕ ਤਲੀ ਤੇ ਆਜਾ ਜੇ ਤੂੰ ਨਾਮ ਬਣ ਜਣਾ ਤਲੀ ਤੇ ਖਲਣ ਕਾ ਚਾਓ ਪਰ ਤੇ ਤੋ ਮਾਰਗ ਪੈਰ ਤਰੀ ਕਾਣ ਨੀ ਮਰਨ ਕਬੂਲ ਲਖੀ ਸਾਡੇ ਤਨਗੀ ਰੇੜ ਕਤ
ਐਸੀਆਂ ਬੀਬੀਆਂ ਹੁਣ ਬੀਬਾ ਮੀਰਾ ਬਾਈ ਇੰਨੀ ਉਹ ਸ਼ਰ੍ਹਾਂ ਤੋਂ ਸ਼ਰਮ ਤੋਂ ਉੱਚੀ ਉੱਠ ਗਈ ਕਿਉਂਕਿ ਇਹ ਮੰਜ਼ਿਲ ਹੈ ਸ਼ਰਾ ਸ਼ਰੀਅਤ ਤਰੀਕਤ ਹਕੀਕਤ ਮਾਰਫਤ ਹੁਣ ਇੱਕ ਤਾਂਤਰਿਕ ਆਉਂਦਾ ਹੈ ਜਿਹੜਾ ਅਹੂੰ ਬਰਮਨਸਵੀ ਉਹ ਮੀਰਾ ਨੂੰ ਕਹਿੰਦਾ ਵੇਖ ਮੈਂ ਤੇਰਾ ਗਿਰਧਰ ਮੈਂ ਤੇਰਾ ਪਤੀ ਹਾਂ ਮੈਨੂੰ ਉਹ ਜਿਹੜਾ ਇਸ ਪਰਮੇਸ਼ਰ ਨੇ ਇਸ ਰੂਪ 'ਚ ਤੇਰੇ ਕੋਲ ਭੇਜਿਆ ਕਹਿੰਦੀ ਜਦੋਂ ਤੈਨੂੰ ਪਰਮੇਸ਼ਰ ਨੇ ਭੇਜਿਆ ਉਹ ਤਾਂ ਸਰੀਰਕ ਸੰਬੰਧ ਵਾਸਤੇ ਆਇਆ ਸੀ ਭੇਖੀ ਸੀ ਦੰਭੀ ਸੀ ਪਖੰਡੀ ਸੀ ਕਹਿੰਦੀ ਫਿਰ ਪਰਮੇਸ਼ਰ ਤਾਂ ਸਾਰੇ ਹੀ ਪਲੰਗ ਵਿਛਾ ਦਿੱਤਾ ਉਹ ਤੇ ਬਿਠਾ ਦਿੱਤਾ ਕਹਿੰਦੇ ਕਰ ਜੋ ਕਰਨਾ ਪਰ ਉਸ ਸਮੇਂ ਉਹ ਇੰਨਾ ਲੱਜਿਆਵਾਨ ਹੋਇਆ ਕਿ ਹੈ ਐਸੀ ਇਹ ਮਾਰਫਤ ਉਹ ਐਸੀ ਆਰਫ ਐਸੀ ਉਹ ਰੂਹ ਜਿਸ ਨੂੰ ਹੈ ਹੀ ਨਹੀਂ ਕੇਵਲ ਕੀ ਹੈ ਪਿਆਰ ਪ੍ਰੇਮ ਪ੍ਰੇਮ 'ਚ ਐਸੀਆਂ ਝਾਲਾ ਬਾਈ ਵਰਗੀਆਂ ਉਹ ਮੀਰਾ ਬਾਈ ਆਪ ਜੀ ਦੀਆਂ ਚੇਲੀਆਂ ਬਣ ਗਈਆਂ ਅਤੇ ਭਾਵੇਂ ਕੋਈ ਕੁਝ ਕਹੇ ਕੋਈ ਕੋਈ ਬੁਰਾ ਕਹੇ ਕੋਈ ਭਲਾ ਕਹੇ ਹਮ ਤਨ ਦਿਓ ਹੈ ਡਾਰ ਕਿ ਜਦੋਂ ਸਮਰਪਿਤ ਹੀ ਹੋ ਗਏ ਫਿਰ ਕੋਈ ਕੁਝ ਕਹੀ ਜਾਏ ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿਉਂਕਿ ਜੇ ਸ਼ਰ੍ਹਾਂ 'ਚ ਹੈ ਤਾਂ ਇਹ ਐਸੀਆਂ ਚੀਜ਼ਾਂ ਨੇ ਲੋਕ ਲਾਜ ਹੈ ਪਰ ਇਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਅਤੇ ਉਹ ਪ੍ਰੇਮ 'ਚ ਪਿਆਰ 'ਚ ਐਸੀਆਂ ਸੇਵਾਵਾਂ ਕਰਦੀਆਂ ਨੇ ਅਤੇ ਹੁਣ ਸਮਾਂ ਇਹ ਚੱਲਦਾ ਜਾ ਰਿਹਾ ਭਗਤ ਜੀ, ਉਹ ਐਸਾ ਕਰ ਰਹੇ ਨੇ ਮਾਧੋ, ਤੁਝ ਬਿਨ ਕੌਣ ਕਰੇ, ਕੌਣ ਕਰ ਸਕਦਾ ਹੈ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਉਹ ਕਿਸੇ ਤੋਂ ਨਹੀਂ ਡਰਦਾ, ਉਹ ਨੀਚ ਨੂੰ ਕਿੱਥੇ ਕਰ ਦਿੰਦਾ, ਉੱਚਾ ਕਰ ਦਿੰਦਾ। ਜਿੱਥੇ ਨੀਚ ਸੰਭਾਲੀਅਨ, ਤਿੱਥੇ ਨਦਰ ਤੇਰੀ ਬਖਸ਼ੀਸ਼। ਅਤੇ ਉਹ ਐਸਾ ਉਹ ਕਿਰਪਾ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ। ਅਤੇ ਇਹ ਸਾਰੀਆਂ ਜਿਹੜੀਆਂ ਅਵਸਥਾਵਾਂ ਹਨ, ਕਦੋਂ ਤੱਕ ਐਸੀਆਂ ਅਵਸਥਾਵਾਂ ਦੀ ਇਹ ਅਡੀਕ ਹੁੰਦੀ ਹੈ? ਕਿਉਂਕਿ ਜਦੋਂ ਤੱਕ ਤਾਂ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਤਾਂ ਮੈਂ ਹੈ ਫਿਰ ਤੂੰ ਕਿੱਥੇ ਆਜੂ? ਜਦੋਂ ਇਹ ਤੂੰ ਖਤਮ ਹੋ, ਤੂੰ ਤੂੰ ਕਰਤਾ ਤੂੰ ਹੋ ਜਾ, ਮੁਝ ਮੇਂ ਰਹਾ ਨਾ ਹੂ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤੱਤ ਤੂੰ। ਇਹ ਤੱਤ ਦੇ ਜਿਹੜਾ ਗਿਆਨ ਹੈ, ਤੱਤਵ ਗਿਆਨ, ਇਹ ਅਵਸਥਾ ਕਦੋਂ ਮਿਲਦੀ ਹੈ? ਜਦੋਂ ਮੈਂ ਤੂੰ ਚ ਤਬਦੀਲ ਹੋ ਗਈ, ਜਿਹਦਾ ਧਿਆਨ ਬਣ ਗਿਆ। ਜੈਸੋ ਸੇਵੋ ਤੈਸੋ ਹੋਵੇ, ਜੈਸਾ ਸੇਵੈ ਤੈਸੋ ਹੋਵੇ। ਉਹ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ, ਜਹਾਂ ਆਸਾ ਤਹਾਂ ਵਾਸਾ। ਹੁਣ ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਕੁਝ ਕਹੇ, ਕੋਈ ਇਸ 'ਚ ਇਹ ਨਹੀਂ ਮੰਜ਼ਲੇ ਤਲਾਸ਼ 'ਚ। ਤਲਾਸ਼ 'ਚ ਜਦੋਂ ਖੋਜ ਹੁੰਦੀ ਹੈ, ਉਹਦੇ ਵਿੱਚ ਮਹਾਂਪੁਰਸ਼, ਉਹ ਦਿਲਾਂ ਦਾ ਮਹਿਰਮ, ਜਿਹਨੂੰ ਦਿਲ ਦੇ ਦਿੱਤਾ ਜਾਂਦਾ ਹੈ, ਦਿਲ ਦਾ ਸੌਦਾ ਹੁੰਦਾ ਹੈ, ਮਿਲ ਜਾਂਦਾ ਹੈ, ਉਹਨੂੰ ਮੰਜ਼ਲੇ ਤਲਾਸ਼ ਕਿਹਾ ਹੈ। ਢੂੰਡ ਸੱਜਣ ਸੰਤ ਪੱਕਿਆਂ, ਉਹ ਪੱਕੇ ਕਿੰਨੇ ਨੇ? ਆ ਦੁਨੀਆਂ ਤਾਂ ਕੱਚੇ ਨੇ, ਇਹ ਤਾਂ ਛੱਡ ਜੂ ਸਾਥ। ਉਹ ਇਹ ਜੀਵਨ ਦੇ ਵਿਛੜੇ ਜਿਉਂਦਿਆਂ ਦਾ ਹੀ ਸਾਥ ਛੱਡ ਦਿੰਦੇ ਨੇ। ਉਹ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਉਹ ਤਾਂ ਮੋਇਆ ਤੋਂ ਵੀ ਸਾਥ ਨਿਭਾਉਂਦੇ, ਇੰਨੇ ਪੱਕੇ ਨੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੱਸਣ। ਇਸ ਕਰਕੇ ਭਗਤ ਜੀ ਜਿਹੜੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਚ 16 ਰਾਗਾਂ 'ਚ ਹਨ, ਉਹਨਾਂ 'ਚ ਫਰਮਾਨ ਕਰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਮੈਂ ਸੀ ਤੂੰ ਨਹੀਂ ਸੀ, ਜਦੋਂ ਤੂੰ ਹੋ ਗਿਆ ਫਿਰ ਮੈਂ ਨਹੀਂ, ਅਤੇ ਮੈਂ ਅਤੇ ਤੂੰ ਦਾ ਇੰਨਾ ਹੀ ਫਰਕ ਹੈ। ਹੁਣ ਬੁੱਲੇ ਸ਼ਾਹ ਉਹ ਅਨੈਤ ਸ਼ਾਹ ਕੋਲ ਜਾਂਦਾ ਹੈ, ਹੁਣ ਅਨੈਤ ਸ਼ਾਹ ਜਿਹੜਾ ਹੈ ਉਹ ਅਰਾਈ ਹੈ, ਨੀਵੀਂ ਜਾਤ ਹੈ, ਸਬਜ਼ੀਆਂ ਲਾਉਣੀਆਂ ਫਿਰ ਇਸ ਕੰਮ 'ਚ ਸੀ। ਇਹ ਸੱਯਦ ਸੀ ਮੁਹੰਮਦ ਦੀ ਜਾਤ 'ਚੋਂ ਬੁੱਲੇ ਸ਼ਾਹ। ਹੁਣ ਸਾਰੇ ਕਹਿੰਦੇ ਇਹ ਕਿੱਥੇ ਪਹੁੰਚ ਗਿਆ, ਅਤੇ ਉਹਨੇ ਕਿੰਨੀ ਕਰਮਜ ਨਾਲ ਪਿਆਜ਼ ਲਾ ਰਹੇ ਸੀ। ਉਹ ਕਹਿੰਦਾ ਉਹ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰ ਉਹ ਪੁੱਟਣਾ ਇੱਧਰ ਲਾਉਣਾ, ਆ ਜਿਵੇਂ ਚੁੱਕ ਕੇ ਪਨੀਰੀ ਇੱਧਰ ਲਾਤੀ, ਆ ਮਨ ਦਾ ਕੀ ਸਮਝਾਉਣਾ, ਉੱਧਰੋਂ ਲਾਇਆ ਉੱਧਰੋਂ ਹਟਾਇਆ ਇੱਧਰ ਲਾਉਣਾ। ਛੋਟੀ ਜਿਹਾ ਨੁਕਤਾ ਪ੍ਰੈਕਟੀਕਲ 'ਚ ਸਮਝਾ ਦਿੱਤਾ ਫਿਰ ਬੁੱਲੇ ਸ਼ਾਹ ਨੇ। ਕੋਈ ਪਰਵਾਹ ਨਹੀਂ, ਇਸੇ ਤਰ੍ਹਾਂ ਦੇ ਨਾਲ ਇਹ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਹ ਦੱਦ, ਜਲ ਕੇਵਲ ਜਲ ਮਾਹੀ। ਅਨਲ ਕਹਿੰਦੇ ਨੇ ਵਾਯੂ ਨੂੰ, ਹਵਾ ਨੂੰ, ਕਿ ਉਹ ਅਨਲ ਅਨਲ ਪੰਛੀ ਇੱਕ ਆਕਾਸ਼ 'ਚ ਰਹਿੰਦਾ ਹੈ, ਉੱਥੇ ਹੀ ਦੇਖ ਲਓ ਕਿੱਥੇ ਆਪਣੇ ਬੱਚੇ ਵੀ ਆਂਡੇ ਸਾਰਾ ਕੁਝ ਉੱਥੇ ਹੀ ਕਰਦਾ ਹੈ। ਅਤੇ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਅਨਲ ਹੈ, ਵਾਯੂ ਹੈ, ਪਾਣੀ ਦੇ ਵਿੱਚ ਜਦੋਂ ਇਹਦੇ ਨਾਲ ਤਰੰਗਾਂ ਉੱਠਦੀਆਂ ਨੇ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਹੁਣ ਉਹ ਤਰੰਗ ਉੱਠਦੀ ਹੈ, ਲੱਗਦੀ ਹੈ ਕਿ ਪਾਣੀ ਤੋਂ ਅਲੱਗ ਹੈ, ਪਰ ਹੈ ਤਾਂ ਪਾਣੀ ਹੀ। ਕਣਕ ਕਟਕ ਜਿਵੇਂ ਕਣਕ ਹੈ ਕਟਕ ਸੋਨਾ ਕੜਾ ਬਣਦਾ ਹੈ। ਹੁਣ ਉਹ ਸੋਨਾ ਅਤੇ ਉਹ ਜਿਹੜਾ ਉਹ ਤੋਂ ਬਣਿਆ ਕੋਈ ਗਹਿਣਾ ਉਹਦੇ ਵਿੱਚ ਕੋਈ ਫਰਕ ਨਹੀਂ, ਪਰ ਇੱਥੇ ਅਸੀਂ ਕਹਿੰਦੇ ਭੂਲ ਪਰੇ ਭੁੱਲ ਗਏ ਹਾਂ, ਉਸ ਨੂੰ ਕੁਝ ਹੋਰ ਸਮਝਣ ਲੱਗ ਗਏ ਅਤੇ ਇਸ ਨੂੰ ਹੋਰ ਸਮਝਣ ਲੱਗ ਗਏ। ਇਸ ਮੈਂ ਅਹਿਮ ਭਾਵ 'ਚ ਸਰੀਰ ਨੂੰ ਇਹ ਸਮਝਣਾ ਸ਼ੁਰੂ ਕਰ ਦਿੱਤਾ ਕਿ ਮੈਂ ਹਾਂ, ਅਤੇ ਉਹ ਭੂਲ ਭਰੇ ਭੁੱਲ ਗਏ ਅਤੇ ਇੰਨਾ ਭੁੱਲ ਗਏ ਅਤੇ ਉਹ ਭੁੱਲਣ ਨੂੰ ਮਾਇਆ ਕਿਹਾ ਹੈ ਅਤੇ ਉਹਦੇ ਵਿੱਚ ਅਸੀਂ ਇਸ ਨੂੰ ਹੀ ਆਪਣਾ ਸਮਝਣ ਲੱਗ ਗਏ ਕਿ ਇਹ ਮੈਂ ਹਾਂ, ਇਹ ਮੇਰਾ ਸਰੀਰ ਹੈ, ਆਹ ਮੇਰੀ ਹੈ, ਪਰ ਇਹ ਮੇਰੀ ਕਦੇ ਇਹ ਕਦੇ ਕਾਮਯਾਬ ਹੋਣ ਦਿੰਦੀ ਹੈ ਨਹੀਂ। ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਹੁਣ ਜਬ ਹਮ ਹੋਤੇ ਤਬ ਤੂੰ ਨਹੀਂ, ਇਸ ਕਰਕੇ ਜਦੋਂ ਤੱਕ ਕਹਿੰਦੇ ਹਾਂ ਕਿ ਇਹ ਮੇਰੀ ਮੇਰੀ, ਕੋਈ ਸਾਡਾ ਕਾਰਜ ਨਹੀਂ ਹੁੰਦਾ। ਜਦੋਂ ਅਸੀਂ ਉਹਨੂੰ ਸਮਰਪਿਤ ਹੋ ਗਏ, ਜਿਵੇਂ ਭਗਤਾਂ ਦੇ ਕਾਰਜ ਸਵਾਰੇ, ਉਹਨਾਂ ਦੇ ਸਾਰੇ ਹੀ ਕਾਰਜ ਕੀਤੇ ਨੇ ਭਗਤਾਂ ਨੇ। ਭਗਤ ਕੀ ਕਰਦੇ ਨੇ? ਭਗਤ ਦਿਲ ਤੋਂ ਉਸ ਦੇ ਨਾਲ ਜੁੜ ਕੇ ਭਗਤੀ ਕਰਦੇ ਨੇ ਅਤੇ ਉਹ ਦਿਲ ਦਾ ਸੌਦਾ ਹੋ ਗਿਆ। ਦਿਮਾਗ 'ਚ ਤੋਂ ਗਿਆਨ 'ਚੋਂ ਤਾਂ ਤਰਕ ਹੈ, ਪਰ ਦਿਲ ਦਿਲ ਪਿਆਰ 'ਚ ਉਹ ਫਿਰ ਜਦੋਂ ਜਿਹਨੂੰ ਸਮਰਪਿਤ ਹੋ ਗਏ ਫਿਰ ਤਾਂ ਉਹਨਾਂ ਦੇ ਕਾਰਜ ਆਪ ਪਰਮੇਸ਼ਰ ਕਰਦਾ ਹੈ। ਅਤੇ ਇਸੇ ਕਰਕੇ ਭਗਤ ਜੀ ਕੀ ਕਹਿੰਦੇ ਨੇ, ਤਿਨਕੇ ਕਾਚ ਸਵਾਰਤਾ, ਉਹ ਤਿਨਕੇ ਕਾਚ ਸਵਾਰਤਾ, ਤਿਨਕੇ ਕਾਚ ਸਵਾਰਤਾ, ਉਹ ਕਾਚ ਸਵਾਰਤਾ, ਤਿਨਕੇ ਕਾਚ ਸਵਾਰਤਾ, ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜੋ ਜਨ ਤੁਮਰੀ ਕਿਨਾਂ ਦੇ ਕਿਨਕੇ ਤਿੰਨਕੇ ਜਿਹੜੇ ਉਹਦੀ ਭਗਤੀ ਕਰਦੇ ਨੇ। ਉਹ ਭਗਤ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਪਹਿਲਾਂ ਦੱਸਿਆ ਕਿ ਉਹ ਵਸ ਨਹੀਂ ਆਉਂਦਾ, ਕਿੰਨਾ ਕੁਝ ਕਰ ਲਓ, ਪਰ ਜਦੋਂ ਉਹ ਭਗਤੀ ਦੇ ਮਾਰਗ 'ਤੇ ਚੱਲੇ, ਭਗਤੀ ਗਿਆਨ ਸਹਿਤ, ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ, ਸੋਝ ਹੈ, ਬੂਝ ਹੈ, ਗਿਆਨ ਹੈ, ਧਿਆਨ ਹੈ ਉਹਨਾਂ ਦੇ ਵਿੱਚ। ਇਹ ਨਹੀਂ ਕਿ ਸੂਝ ਨਹੀਂ, ਉਹ ਤਾਂ ਸੋਚ ਬਖਸ਼ ਦਿੰਦੇ ਨੇ ਅਤੇ ਉਹ ਬੂਝ ਆ ਜਾਂਦੀ ਹੈ। ਅਤੇ ਜਿਹੜੀ ਇਹ ਭਗਤੀ ਨਾਲ ਗਿਆਨ ਹੈ ਭਗਤੀ, ਫਿਰ ਇਹ ਜਿਹੜੀ ਮਾਇਆ ਹੈ ਮਾਇਆ ਨੂੰ ਮਾਇਆ ਨਹੀਂ ਮੋਹਦੀ। ਇਸ ਕਰਕੇ ਇਹ ਭਗਤੀ ਸਹਿਤ ਗਿਆਨ, ਇਹ ਫਿਰ ਇਹ ਗਿਆਨ ਸਥਿਲ ਨਹੀਂ ਹੁੰਦਾ, ਗਿਆਨ ਪਰਪੱਕ ਹੋ ਜਾਂਦਾ ਕਿ ਇੱਥੇ ਤਾਂ ਸਾਰੇ ਹੀ ਹੈ ਪਰ ਸਾਡੀ ਹਾਲਾਤ ਕੀ ਹੈ। ਭਗਤ ਜੀ ਕਹਿੰਦੇ, ਨਰਪਤ ਏਕ ਸਿੰਘਾਸਨ ਸੋਇਆ। ਨਰਪਤ ਸੀ ਰਾਜਾ, ਸਿੰਘਾਸਨ 'ਤੇ ਸੌ ਗਿਆ, ਨੀਂਦ ਆ ਗਈ। ਉਹ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ, ਸੁਪਨਾ ਆ ਗਿਆ। ਹੁਣ ਸੁਪਨਾ ਹੀ ਹੈ, ਆ ਵੀ ਸੁਪਨਾ ਹੈ। ਆਹ ਜਿਹੜਾ ਅਸੀਂ ਦਿਨ 'ਚ ਜਾਗ ਜਾਂਦੇ ਹਾਂ ਰਾਤ ਨੂੰ ਸੌਂ ਕੇ, ਰਾਤ ਦਾ ਸੁਪਨਾ ਦਿਨ 'ਚ ਟੁੱਟ ਜਾਂਦਾ ਹੈ। ਉਹ ਸੁਪਨਾ ਜਦੋਂ ਅਸੀਂ ਵੇਖਦੇ ਹਾਂ, ਸੁਪਨੇ 'ਚ ਹੁੰਦੇ ਹਾਂ, ਸੁਪਨਾ ਸਾਨੂੰ ਸੱਚ ਭਾਸਦਾ ਹੈ। ਸੁਪਨਾ ਜਦੋਂ ਉਹ ਨੀਂਦ ਟੁੱਟੀ, ਸੁਪਨਾ ਝੂਠਾ ਜਾਪਦਾ ਹੈ। ਅਤੇ ਜਦੋਂ ਅਸੀਂ ਗਿਆਨ 'ਚ ਆ ਗਏ, ਗਿਆਨ 'ਚ ਸਾਨੂੰ ਇਹ ਸੰਸਾਰ ਜਿਹੜਾ ਹੈ ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ, ਫਿਰ ਇਹ ਸੁਪਨਾ ਹੀ ਨਜ਼ਰ ਆਉਂਦਾ ਹੈ। ਪਰ ਜੇ ਸੁਪਨੇ ਨਾਲ ਹੀ ਚਿੱਤ ਲੱਗ ਗਿਆ, ਹੁਣ ਉਹਨੂੰ ਸੁਪਨਾ ਹੀ ਆਇਆ ਸੀ। ਅਸ਼ਤ ਅਸ਼ਤ ਹੁੰਦਾ ਕਿ ਸਭ ਕੁਝ ਹੁੰਦੇ, ਅਸ਼ਤ ਰਾਜ ਵਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਹੁਣ ਉਹ ਰਾਜਾ ਹੈ ਤਾਂ ਰਾਜਾ ਸੀ, ਗਰਮੀ ਦੇ ਦਿਨ ਸੀ, ਠੰਡੀਆਂ ਹਵਾਵਾਂ ਦਾ ਪ੍ਰਬੰਧ ਸੀ, ਥੱਕਿਆ ਸੀ ਰਾਤ ਦਾ ਨੀਂਦਰਾ, ਨੀਂਦ ਆ ਗਈ ਸਿੰਘਾਸਨ 'ਤੇ ਉਹ ਬਣ ਗਿਆ ਭਿਖਾਰੀ। ਹੁਣ ਉਹ ਭਿਖਾਰੀ ਬਣ ਗਿਆ ਅਤੇ ਇਤਿਹਾਸ ਪੱਕ ਗਿਆ, ਇਹ ਭੁੱਲ ਹੀ ਗਿਆ ਕਿ ਮੈਂ ਰਾਜਾ ਹਾਂ। ਸੁਪਨੇ ਪਿਆ ਭਿਖਾਰੀ ਅਤੇ ਉਹਨੂੰ ਫੇਰ ਸਭ ਕੁਝ ਹੁੰਦੇ, ਅਸਤ ਰਾਜ ਵਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ। ਅਤੇ ਇਹ ਗਤੀ, ਇਹ ਸਾਡੀ ਗਤ ਵੀ ਐਸੀ ਹੋ ਗਈ। ਅਤੇ ਇਸ ਨੂੰ ਕਿਹਾ ਹੈ ਕਿ ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਕਿ ਉਹ ਮੂਰਖਤਾ ਹੀ ਹੈ ਜੇ ਸੁਪਨੇ ਦੇ ਨਾਲ ਹੀ ਚਿੱਤ ਲਾ ਕੇ ਬੈਠ ਗਏ। ਅਤੇ ਇਹਨੂੰ ਕੀ ਕਿਹਾ ਹੈ, ਕਹਿੰਦੇ ਉਹ ਮੂਰਖਾ ਕੀ ਤੂੰ ਕਰ ਰਿਹਾ, ਲਾ ਲਿਆ ਮੂਰਖਾ ਚਿੱਤ ਨਾਲ ਸੁਪਨੇ, ਲਾਇਆ ਮੂਰਖਾ ਤੂੰ ਚਿੱਤ ਨਾਲ ਸੁਪਨੇ, ਲਾਇਆ ਮੂਰਖ ਲਾਇਆ ਮੂਰਖਾ ਚਿੱਤ ਆਇਆ ਮੂਰਖਾ ਤੂੰ ਚਿੱਤ ਨਾਲ ਸੁਪਨੇ ਦੇ, ਲਾਇਆ ਮੂਰਖਾ ਉਹ ਚਿੱਤ ਨਾਲ ਸੁਪਨੇ ਦੇ, ਨਾਲ ਸੁਪਨੇ ਦੇ ਚਿੱਤ ਨਾਲ ਸੁਪਨੇ ਦੇ, ਨਾਲ ਸੁਪਨੇ ਦੇ ਚਿੱਤ ਨਾਲ ਸੁਪਨੇ ਦੇ, ਨਾਲ ਸੁਪਨੇ ਦੇ ਨਾਲ ਸੁਪਨੇ ਦੇ, ਨਾਲ ਸੁਪਨੇ ਦੇ ਚਿੱਤ ਨਾਲ ਸੁਪਨੇ ਦੇ, ਨਾਲ ਸੁਪਨੇ ਦੇ, ਨਾਲ ਸੁਪਨੇ ਦੇ, ਨਾਲ ਸੁਪਨੇ ਦੇ ਚਿੱਤ ਨਾਲ ਮੇਦੇ।
ਮੂਰਖਾ ਤੂੰ ਚਿੱਤ ਨਾਲ ਸੁਪਿੰਦ ਦੇ
ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਹੁਣ ਇਸ ਦੇ ਵਿੱਚ ਕੈਸੀ ਇਹ ਖੇਡ, ਇਹ ਮਹਾਂਪੁਰਖ ਤੋਂ ਬਗੈਰ ਨਹੀਂ ਸਮਝ ਆਉਂਦੀ। ਰਿਅਲਾਈਜ਼ ਸੋਲ ਜਿਸਨੇ ਸੈਲਫ ਰਿਸਰਚ ਕਰਕੇ ਆਪਾ ਚਿੰਤਨ ਕਰਕੇ ਚੀਨ ਕੇ ਆਤਮ ਚਿੰਤਨ ਦੇ ਨਾਲ ਇਹ ਪਤਾ ਲੱਗਦਾ ਹੈ, ਨਹੀਂ ਤਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਇਹ ਮੂਰਖਤਾ ਹੀ ਹੈ। ਹੁਣ ਉਹ ਰਾਜਾ ਸੀ, ਰਾਜਾ ਜਨਕ, ਉਹਨੂੰ ਨੀਂਦ ਆਈ ਸੁਪਨੇ 'ਚ ਕਿ ਮੈਂ ਭਿਖਾਰੀ ਬਣ ਗਿਆ, ਧੱਕੇ ਮਾਰ ਕੇ ਰਾਜ ਤੋਂ ਬਾਹਰ ਕੱਢ ਦਿੱਤਾ, ਦੂਜੇ ਰਾਜੇ ਨੇ ਰਾਜ ਭਾਗ ਤੇ ਕਬਜ਼ਾ ਕਰ ਲਿਆ, ਸਿੰਘਾਸਨ ਤੇ ਬੈਠ ਗਿਆ, ਆ ਰਾਣੀਆਂ ਪਦਮਨੀ ਪਟਰਾਣੀਆਂ ਇਹ ਵੀ ਬਦਲ ਗਈਆਂ, ਧੱਕੇ ਪੈਂਦੇ ਨੇ, ਬੜੀ ਲੰਬੀ ਕਥਾ ਏ। ਤੇ ਉਹਨੂੰ ਅਧਿਆਸ ਇੰਨਾ ਪੱਕ ਗਿਆ, ਜਦੋਂ ਜਾਗ ਆਉਂਦੀ ਹੈ ਵੇਖਦਾ ਕਿ ਇਹ ਤਾਂ ਅਸ਼ਤ ਰਾਜ, ਭਗਤ ਜੀ ਕਹਿੰਦੇ ਤਾਂ ਸਭ ਕੁਝ ਹੁੰਦੇ ਹੋਏ ਫਿਰ ਕਹਿ ਰਿਹਾ ਕਿ ਮੈਂ ਭਿਖਾਰੀ ਆ, ਅਧਿਆਸ ਪੱਕ ਗਿਆ ਸੁਪਨੇ ਦਾ। ਤੇ ਹੋਇਆ ਕਿ ਉਹ ਬਾਰ ਬਾਰ ਇਹ ਸਾਰੇ ਉਸ ਨੇ ਆਪਣੇ ਰਾਜ ਤੇ ਰਾਜ ਪੰਡਿਤ ਕੀ ਸਾਰੇ ਜਿਹੜੇ ਬਰਮ ਵਿਚਾਰ ਕਰਨ ਵਾਲੇ ਪੰਡਿਤ ਸਭ ਇਕੱਠੇ ਕਰ ਲਏ। ਕਹਿੰਦਾ ਮੈਨੂੰ ਇਹ ਸਵਾਲ ਦਾ ਜਵਾਬ ਦਿਓ, ਆ ਸੱਚਾ ਜਾਂ ਉਹ ਸੱਚਾ। ਹੁਣ ਜਿਹੜੇ ਗਿਆਨੀ ਸੀ, ਕਿਤਾਬਾਂ ਪੜ੍ਹਨ ਵਾਲੇ, ਗ੍ਰੰਥ ਵਾਚਣ ਵਾਲੇ, ਗ੍ਰੰਥਾਂ 'ਚ ਵੇਖਦੇ ਨੇ, ਉਹਦੇ 'ਚ ਤਾਂ ਲੱਭਦਾ ਨਹੀਂ, ਪੁਸਤਕਾਂ 'ਚ ਤਾਂ ਇਹ ਗਿਆਨ। ਹੁਣ ਸਾਲ ਲੰਘ ਗਏ, ਉਹ ਵਾਪਸ ਨਹੀਂ ਆਏ। ਅਸ਼ਟ ਵਰਗ ਜਿਹਦੇ ਸਰੀਰ 'ਚ ਅੱਠ ਵਲ ਪੈਂਦੇ ਸੀ, ਉਹ ਜਦੋਂ ਸਲੋਕ ਪੜ੍ਹਦਾ ਸੀ ਉਹਦਾ ਪਿਤਾ, ਉਹ ਗਰਭ 'ਚ ਹੀ ਬੋਲ ਪਿਆ ਕਿ ਉਹ ਪਿਤਾ ਜੀ ਤੁਸੀਂ ਤਾਂ ਗਲਤ ਉਚਾਰਨ ਕਰਦੇ ਨੇ, ਲੱਤ ਮਾਰੀ, ਅੱਠ ਵਲ ਪੈ ਗਏ ਸਰੀਰ 'ਚ। ਜੇ ਉਹ ਬੱਚਿਆਂ 'ਚ ਖੇਡਦਾ ਹੈ ਤਾਂ ਉਹਨੂੰ ਕਿਸੇ ਨੇ ਉਹਦੀ ਖੁੰਡੀ ਖੋਹ ਲਈ। ਉਹ ਕਹਿੰਦੇ ਵਿਚਾਰੇ ਦਾ ਪਿਤਾ ਨਹੀਂ, ਇਹਨੂੰ ਇਉਂ ਨਾ ਕਰੋ। ਉਹ ਘਰ ਮਾਂ ਦੇ ਰੀਸ 'ਚ ਆਪਣੇ ਮਾਂ ਦੇ ਪਿਤਾ ਨੂੰ, ਨਾਨੇ ਨੂੰ ਹੀ ਪਿਤਾ ਕਹਿੰਦੇ ਸੀ। ਮਾਂ ਨੂੰ ਪੁੱਛਦਾ, ਦੱਸ ਮੇਰਾ ਪਿਤਾ ਕਿੱਥੇ? ਕਹਿੰਦੇ ਉਹ ਗਿਆ ਹੈ ਰਾਜੇ ਕੋਲ। ਉਹਦਾ ਇਹ ਸਵਾਲ ਹੈ, ਆ ਸੱਚਾ ਉਹ ਸੱਚਾ, ਕਹਿੰਦੇ ਉਹ ਦੇ ਨਹੀਂ ਸਕੇ। ਸਾਰੇ ਇਕੱਠੇ ਕਰੇ ਹੋਏ ਨੇ ਵਿਦਵਾਨ ਪੰਡਿਤ, ਅਤੇ ਕਹਿੰਦਾ ਆ ਕੀ ਔਖੀ ਗੱਲ ਹੈ, ਮੈਂ ਜਾ ਕੇ ਕਹਿੰਦਾ ਕਰਾਉਂਦਾ, ਉਹਨਾਂ ਦਾ ਛੁਟਕਾਰਾ ਕਰਾਉਂਦਾ ਹੈ। ਹੁਣ ਪਾਲਕੀ 'ਚ ਬੈਠ ਕੇ ਬੜੇ ਜਾ ਰਹੇ ਨੇ ਸਤਿਕਾਰ ਸਹਿਤ, ਪਾਲਕੀ ਰਸਤੇ 'ਚ ਰੱਖ ਲਈ, ਉੱਧਰੋਂ ਰਾਜੇ ਦੀ ਆ ਰਹੀ ਹੈ ਪਾਲਕੀ, ਕਹਿੰਦੇ ਇਹਨੂੰ ਪਾਸੇ ਹਟਾਓ। ਉਹ ਕਹਿੰਦੇ ਕਿਉਂ ਪਾਸੇ ਹਟਾਇਆ ਜਾਵੇ, ਇੱਕ ਤਾਂ ਮੈਂ ਅੰਗ ਐਸੇ ਨੇ, ਦੂਸਰਾ ਮੈਂ ਸਾਧੂ ਹੈ, ਫਿਰ ਤੀਸਰਾ ਇਹ ਸਾਧੂ ਵੀ ਐਸਾ ਨਹੀਂ ਕਿ ਜਿਹੜਾ ਮੈਂ ਕਿਸੇ ਚੀਜ਼ ਨਾਲ ਮੇਰਾ ਸੰਬੰਧ ਹੈ, ਬਰਖਤ ਹਾਂ। ਰਾਜੇ ਦਾ ਕੀ ਕੰਮ ਹੈ ਕਿ ਮੈਨੂੰ ਪਾਸੇ ਹਟਾਵੇ? ਰਾਜਾ ਹੋਊ ਆਪਣੀ ਜਗ੍ਹਾ ਪਰ, ਰਾਜਾ ਸਗਲੀ ਸ੍ਰਿਸ਼ਟ ਕਾ। ਹੁਣ ਰਾਜੇ ਨੂੰ ਜਾ ਕੇ ਦੱਸਿਆ ਕਿ ਉਹ ਤਾਂ ਇਹ ਕਹਿ ਰਿਹਾ। ਰਾਜਾ ਕਹਿੰਦਾ ਚਲੋ ਸਤਿਕਾਰ ਸਹਿਤ ਲਿਆਓ। ਕਹਿੰਦਾ ਕਿਉਂ ਮੈਂ ਜਾਵਾਂ, ਆਪ ਰਾਜਾ ਚੱਲ ਕੇ ਆਵੇ। ਬੇਨਤੀ ਕੀਤੀ ਚੌਂਕੀ ਚੰਦਨ ਦੀ ਤੇ ਬਿਠਾਉਣ ਵਾਸਤੇ ਰਾਜ ਸਿੰਘਾਸਨ 'ਚ ਲੈ ਕੇ ਜਾਂਦੇ, ਸਾਰੇ ਹੱਸ ਪੈਂਦੇ ਨੇ ਕਿ ਆਹ ਕਰੋ। ਉਹ ਕਹਿੰਦਾ ਓਏ ਤੁਸੀਂ ਸਾਰੇ ਚਮਾਰ ਬੈਠੇ, ਭਗਤ ਜੀ ਇਹ ਕਹਿ ਰਹੇ ਨੇ ਕਿ ਉਹ ਅਸ਼ਟ ਵਰਗ ਕਹਿ ਰਿਹਾ ਹੈ ਕਿ ਐਸੀ ਗੱਲ, ਜਾਤੀ ਸੂਚਕ ਅੱਖਰ ਜੇ ਅੱਜ ਵਰਤ ਲਓ ਐਸਾ ਤਾਂ 6 ਮਹੀਨੇ ਦੀ ਸਜ਼ਾ ਹੈ। ਅਤੇ ਉਹ ਜਦੋਂ ਐਸਾ ਅੱਖਰ ਵਰਤਿਆ, ਉਹ ਕਹਿੰਦੇ ਤਾਂ ਸਾਡੀ ਤੁਹੀਨ ਕੀਤੀ ਹੈ ਇੱਕ ਐਸਾ, ਕਿਉਂਕਿ ਉਹਦੇ ਵੱਲ ਵੇਖ ਕੇ ਹੱਸ ਪਏ ਸੀ ਕਿ ਅੱਠ ਵਲ ਪੈਂਦੇ ਨੇ, ਵਿੰਗ ਵਲ ਪੈਂਦਾ ਆਉਂਦਾ। ਉਹ ਕਹਿੰਦੇ ਕਹਿੰਦੇ ਤੁਸੀਂ ਮੇਰੇ ਚੰਮ ਵੱਲ ਹੀ ਵੇਖਿਆ, ਤੁਸੀਂ ਆਤਮਦਰਸ਼ੀ ਤੋਂ ਤੇਰੇ ਸਵਾਲ ਦਾ ਜਵਾਬ ਆਉਣਾ। ਰਾਜਾ ਇਹ ਤਾਂ ਚੰਮ ਦਰਸ਼ੀ ਨੇ, ਇਹ ਚੰਮ ਦੀ ਪਰਖ ਕਰਦੇ ਨੇ, ਤੇ ਇਸ ਕਰਕੇ ਇਹਨੂੰ ਇਹ ਕਿਹਾ ਹੈ, ਇਹ ਮੈਂ ਸ਼ਬਦ ਵਰਤਿਆ, ਜੇ ਮੇਰੇ ਸਰੀਰ 'ਚ ਬਲ ਹਨ ਤਾਂ ਮੇਰੇ ਉਹ ਆਤਮਾ 'ਚ ਤਾਂ ਕੋਈ ਬਲ ਨਹੀਂ, ਮੈਂ ਆਤਮ ਦਾ ਦਰਸ਼ ਕਰਦਾ, ਆਤਮ ਦਰਸ਼ੀ ਹਾਂ, ਬ੍ਰਹਮ ਵਕਤਾ ਹਾਂ, ਬ੍ਰਹਮ ਨਿਸ਼ਠਾ ਹੈ, ਬ੍ਰਹਮ ਸਰੋਤਰੀ ਹੈ, ਮਨੋਨਾਸ ਵਾਸ਼ਨਾ ਖੈ ਤਤ ਗਿਆਨ ਹੈ, ਤੇ ਇਹਨਾਂ ਨੂੰ ਤੂੰ ਇਹਨਾਂ ਤੋਂ ਭਾਲਦਾ ਹੈ। ਉਹ ਕਹਿੰਦੇ ਉਹ ਜੇ ਗੰਨੇ 'ਚ ਬਲ ਹੈ ਤਾਂ ਰਸ 'ਚ ਕੋਈ ਬਲ ਨਹੀਂ ਹੁੰਦਾ, ਆਤਮਾ ਤਾਂ ਸਾਰਿਆਂ 'ਚ ਉਹੀ ਹੈ, ਤੋਹੀ ਮੋਹੀ ਮੋਹੀ ਤੋਹੀ। ਕਹਿੰਦੇ ਇਹਦੇ ਵਿੱਚ ਕੀ ਫਰਕ ਹੋ ਸਕਦਾ ਹੈ। ਹੁਣ ਉਹ ਜਦੋਂ ਲਾ ਜਵਾਬ ਕਰ ਦਿੱਤੇ, ਕਹਿੰਦੇ ਉਹ ਰਾਜਨ ਹੁਣ ਬੋਲ ਤੂੰ ਸਵਾਲ। ਕਹਿੰਦੇ ਸਵਾਲ ਸੀ ਕਿ ਆ ਸੱਚਾ ਜਾਂ ਉਹ ਸੱਚਾ। ਕਹਿੰਦੇ ਉਹ ਰਾਜਨ ਉਹ ਵੀ ਸੱਚਾ ਆ ਵੀ ਸੱਚਾ। ਕਹਿੰਦਾ ਆ ਝੂਠਾ ਉਹ ਝੂਠਾ, ਕਹਿੰਦਾ ਉਹ ਵੀ ਝੂਠਾ ਆ ਵੀ ਝੂਠਾ। ਕਹਿੰਦੇ ਸਵਾਲ ਦਾ ਜਵਾਬ, ਕਹਿੰਦੇ ਜਿਹਾ ਜਿਹਾ ਤੂੰ ਟੂ ਦੀ ਪੁਆਇੰਟ ਕੁਐਸਚਨ ਕਰ ਰਿਹਾ ਹੈ ਉਸੇ ਤਰ੍ਹਾਂ ਦੇ ਨਾਲ ਆਂਸਰ ਹੈ। ਇਹ ਓਬਜੈਕਟਿਵ ਟਾਈਪ ਹੈ, ਤੂੰ ਸਬਜੈਕਟ ਦੱਸ ਨਹੀਂ ਰਿਹਾ, ਓਬਜੈਕਟਿਵ ਟਾਈਪ 'ਚ ਟਿੱਕ ਮਾਰ ਕੇ ਆਉਣਾ ਹੈ। ਇਸ ਕਰਕੇ ਤੂੰ ਸਵਾਲ ਕਰ। ਇਹੀ ਬੀਰ ਬੁੱਧੂ ਸ਼ਾਹ ਨੇ ਕਿਹਾ ਸੀ, ਪਾਤਸ਼ਾਹ ਰੂਹ ਦਾ, ਉਹ ਜੀਵ ਦਾ, ਉਹ ਪਰਮੇਸ਼ਰ ਦਾ, ਉਹ ਨਾਮ ਦਾ, ਉਹ ਮਿਲਾਪ ਕਿਵੇਂ ਹੋ ਸਕਦਾ ਹੈ। ਗੁਰੂ ਪਾਤਸ਼ਾਹ ਉਸੇ ਤਰ੍ਹਾਂ ਜਵਾਬ ਦੇਈ ਜਾਂਦੇ ਨੇ, ਕਹਿੰਦੇ ਝੱਠ ਝੂਠ ਤੇ ਸੱਚ ਜੈਸੇ, ਦਿਨ ਤੇ ਰਾਤ ਜੈਸੇ। ਉਹ ਕਹਿੰਦੇ ਇਹ ਤਾਂ ਮਿਲਦੇ ਹੀ ਨਹੀਂ, ਜੇ ਦਿਨ ਹੈ ਤਾਂ ਰਾਤ ਨਹੀਂ, ਰਾਤ ਹੈ ਤਾਂ ਦਿਨ ਨਹੀਂ। ਕਿਵ ਸਚਿਆਰਾ ਹੋਈ ਹੈ, ਮਹਾਂਪੁਰਸ਼ਾਂ ਨੇ ਇਸ ਦੇ ਉੱਤੇ ਇੱਕ ਪੁਸਤਕ ਲਿਖ ਦਿੱਤੀ ਇਸੇ ਦੇ ਉੱਤੇ। ਕਹਿੰਦੇ ਤਾਂ ਬਹੁਤ ਵੱਡਾ ਗ੍ਰੰਥ ਬਣ ਸਕਦਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ ਕੇ, ਇਹ ਕੂੜ ਦੀ ਕੰਧ ਕਿਵੇਂ ਟੁੱਟੇ। ਹੁਕਮ ਰਜਾਈ ਚੱਲਣਾ, ਉਹ ਰਜਾਸ ਹੁਕਮ 'ਚ, ਸੋ ਇਹ ਹੁਕਮ ਦੀ ਖੇਡ ਹੈ। ਹੁਣ ਉਹ ਕਹਿੰਦੇ ਉਹ ਰਾਜਨ ਤੂੰ ਇਹ ਚਮਦਰਸ਼ੀ ਨੇ, ਆਤਮਦਰਸ਼ੀ ਨੇ, ਅਤੇ ਤੇਰਾ ਜਿਹੜਾ ਸਵਾਲ ਹੈ ਉਹ ਵੀ ਉਸੇ ਤਰ੍ਹਾਂ ਦਾ ਹੈ ਜਿਹਾ ਜਿਹਾ ਜਵਾਬ ਹੈ। ਕਹਿੰਦੇ ਖੋਲ੍ਹ ਕੇ ਤੂੰ ਸਵਾਲ ਨਹੀਂ ਕਰਦਾ। ਹੁਣ ਉਹ ਦੱਸਦਾ, ਕਹਿੰਦੇ ਤੈਨੂੰ ਆਇਆ ਸੀ ਸੁਪਨਾ, ਸੁਪਨੇ ਦੇ ਵਿੱਚ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ, ਤਾਂ ਤੇਰੀ ਇਹ ਹਾਲਤ ਹੋਈ ਹੈ। ਅਤੇ ਕਹਿੰਦੇ ਇਹਦਾ ਗਿਆਨ ਪ੍ਰਪੱਖ ਕਿਵੇਂ ਹੋਵੇ। ਕਹਿੰਦੇ ਇਹਦੇ ਵਾਸਤੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ ਕਿ ਹੁਕਮ ਦੀ ਖੇਡ ਹੈ, ਹੁਕਮ ਰਜਾਈ ਚੱਲਣਾ। ਹੁਕਮ ਕੀ ਹੈ? ਕਹਿੰਦੇ ਤਨ ਮਨ ਧਨ। ਚੱਲ ਕਹਿੰਦੇ ਜੇ ਤੂੰ ਤਿੰਨ ਨਹੀਂ ਦੇ ਸਕਦਾ, ਇੱਕ ਹੀ ਦੇ ਦੇ। ਰਾਜਾ ਸੀ, ਵਿਚਾਰ ਕਰਨ ਗਿਆ ਰਾਣੀਆਂ ਨਾਲ ਕੀ ਦੇਈਏ। ਕਹਿੰਦੇ ਜੇ ਧਨ ਦੇ ਦਿੱਤਾ ਗਰੀਬ ਹੋ ਜਾਵਾਂਗੇ, ਰਾਜ ਤੋਂ ਕੰਗਾਲ ਹੋ ਜਾਵਾਂਗੇ। ਜੇ ਕਹਿੰਦੇ ਧਨ ਦੇ ਦਿੱਤਾ, ਰਾਣੀਆਂ ਕਹਿੰਦੀਆਂ ਫਿਰ ਤਾਂ ਤੂੰ ਸਾਡੇ ਜੋਗਾ ਹੀ ਨਹੀਂ। ਇਸ ਕਰਕੇ ਇੱਕ ਮਨ ਹੈ, ਮਨ ਵਿਹਲਾ, ਕਹਿੰਦੇ ਆ ਜਾ ਦੇ ਦੇ। ਉਹ ਮਨ ਦੇ ਦਿੱਤਾ, ਕਿਉਂਕਿ ਮਨ ਕਹਿੰਦਾ ਆਹੀ ਆ ਗਿਆ ਕਾਬੂ। ਹੁਣ ਮਨ ਮੰਮਾ ਮਨ ਸੁਕਾਜ ਹੈ, ਮਨ ਦੇ ਨਾਲ ਹੀ ਸੰਬੰਧ ਹੈ ਸਭ ਕੁਝ, ਮਨ ਦੇ ਦਿੱਤਾ। ਹੁਣ ਘੋੜਾ ਮੰਗਾਇਆ, ਕੀ ਸੀ ਉਹਦਾ ਕਿ ਮੈਂ ਜਦੋਂ ਘੋੜੇ ਦੀ ਕਾਠੀ 'ਤੇ ਉਹ ਰਕਾਬ 'ਚ ਪੈਰ ਧਰਾਂ, ਇੰਨੇ ਕੁ ਸਮੇਂ 'ਚ ਜਿਹੜਾ ਮੈਨੂੰ ਗਿਆਨ ਕਰਾ ਦੇਵੇ। ਹੁਣ ਜਦੋਂ ਜਾਣ ਲੱਗਦਾ ਉੱਧਰ ਨੂੰ, ਕਹਿੰਦੇ ਓਏ ਕਿੱਧਰ ਚੱਲਿਆ? ਕਹਿੰਦੇ ਆ ਜਿਹੜੀ ਮੇਰੀ ਰੱਖੀ ਹੈ ਪ੍ਰਤੱਗਿਆ। ਕਹਿੰਦੇ ਪ੍ਰਤੱਗਿਆ ਕਾਹਦੀ? ਮਨ ਦੀ। ਕਹਿੰਦੇ ਉਹ ਮਨ ਤਾਂ ਤੂੰ ਮੈਨੂੰ ਦੇ ਦਿੱਤਾ, ਅਤੇ ਇਸ ਕਰਕੇ ਤੇਰਾ ਕਾਰਜ ਰਾਸ ਹੋਣਾ ਹੈ, ਤੂੰ ਮਨ ਦੇ। ਮਨ ਸੌਂਪ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰਾ ਰਾਸ ਹੋਵੇਗਾ। ਏ ਗੁਰਾਂ ਨੂੰ ਆਪਣਾ, ਕਾਰਜ ਤੇਰਾ ਰਾਸ ਹੋਵੇਗਾ। ਤੇਰਾ ਰਾਸ ਹੋਵੇਗਾ।
ਚਿੱਟੇ ਗੁਰ ਨੂੰ ਆਪਣਾ ਕਾਰਜ ਤੇਰਾ ਰਾਤ ਹੋਵੇਗਾ ਗੁਰਾਂ ਨੂੰ ਆਪਣਾ ਕਾਰਜ ਤੇਰਾ ਰਾਤ ਹੋਵੇਗਾ ਕਾਰਜ ਤੇਰਾ ਜੀ ਰਾਤ ਹੋਵੇਗਾ ਕਾਰਜ ਤੇਰਾ ਜੀ ਰਾਤ ਹੋਵੇਗਾ ਕਾਰਜ ਤੇਰਾ ਤੇਰਾ ਰਾਤ ਹੋਵੇਗਾ ਮਨ ਵਿੱਚ ਦੇ ਗੁਰਾਂ ਨੂੰ ਆਪਣਾ ਕਾਰਜ ਤੇਰਾ ਰਾਤ ਹੋਵੇਗਾ ਮਨ ਵਿੱਚ ਸਤਿਗੁਰ ਕੇ ਪਾਤ ਤਿਸੇ ਅੱਗੇ ਹੁਣ
ਭਗਤ ਜੀ ਕਹਿੰਦੇ ਉਹ ਰਾਜਾ ਜਿਸਦੀ ਇਹ ਅਵਸਥਾ ਹੈ
ਨਰਪਤ ਇੱਕ ਸਿੰਘਾਸਨ ਸੋਇਆ ਬਨੇ ਪੇ ਆਪ ਤੇ ਅਛਤ ਰਾਜ ਬਿਛਰਤ ਦੁੱਖ ਪਾਇਆ ਮਾਤ
ਕਿਆ ਕਹੀਏ ਭਰਮ ਐਸਾ ਹੁਣ ਭਰਮ ਹੁਣ ਭਰਮ ਖੋਲਣ ਵਾਲਾ ਭਰਮ ਕਿ ਪੜਦੇ ਸਤਿਗੁਰ ਖੋਲੇ ਅਸ਼ਟ ਵਰਗ ਮਹਾਂਪੁਰਸ਼ ਕਹਿ ਰਹੇ ਨੇ ਕਿ ਉਹ ਰਾਜਨ ਤੈਨੂੰ ਕਿਹਨੇ ਕਿਹਾ? ਕਹਿੰਦੇ ਮਨ ਨੇ। ਕਹਿੰਦੇ ਹੁਣ ਮਨ ਤਾਂ ਦੇ ਦਿੱਤਾ ਤੇ ਤੁਕੀ, ਮਨ ਦਾ ਪ੍ਰੇਰਿਆ ਕਿਉਂ ਜਾਂਦਾ? ਇੰਨੇ ਚ ਇੱਕ ਬ੍ਰਾਹਮਣ ਆਇਆ ਜਿਹਦੀ ਲੜਕੀ ਨੂੰ ਲੁਟੇਰੇ ਡਾਕੂ ਖੋਹ ਕੇ ਲੈ ਗਏ। ਉਹ ਪੁਕਾਰਾਂ ਕਰਦਾ, ਉਹ ਕਹਿੰਦਾ ਉਹ ਰਾਜ ਧਰਮ ਪਾਲ। ਹੁਣ ਇਹ ਕਿਵੇਂ ਕਰੇ ਰਾਜ ਧਰਮ? ਮਨ ਤਾਂ ਹੁਣ ਸੌਂਪ ਦਿੱਤਾ। ਹੁਣ ਉਹ ਮਹਾਂਪੁਰਸ਼ ਕਹਿੰਦੇ ਉਹ ਵੇਖ, ਹੁਣ ਮਨ ਸਾਡਾ ਹੋਇਆ, ਇਹ ਰਾਜ ਵੀ ਸਾਡਾ ਹੋਇਆ, ਤੂੰ ਹੁਣ ਮੈਨੇਜ ਕਰ। ਉਹ ਮੈਨੇਜਰ ਕਹਿੰਦੇ ਹੁਣ ਅਸੀਂ ਤਾਂ ਇਹ ਰਾਜ ਕਰ ਨਹੀਂ ਸਕਣਾ, ਤੂੰ ਹੀ ਸਾਡੇ ਵੱਲੋਂ ਰਾਜ ਕਰ। ਫਿਰ ਹੁਣ ਉਸ ਰਾਜ ਧਰਮ ਦੀ ਉਹਨੇ ਪਾਲਣਾ ਕੀਤੀ। ਫਿਰ ਕਿੱਡਾ ਵੱਡਾ ਭਗਤ, ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹ ਉਦਾਸੀ। ਇਹ ਗ੍ਰਿਸਤ ਨੂੰ ਤਿਆਗ ਦਾ ਮਾਰਗ ਨਹੀਂ ਕਿਹਾ ਕਿ ਤਿਆਗ ਕੇ ਬਲਾਂ ਨੂੰ ਚਲੇ ਜਾਓ। ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਧਾਰਨ ਕੀਤੀਆਂ। ਕਹਿੰਦੇ ਇਹ ਉਦਾਸ ਮਾਰਗ ਹੈ, ਉਹ ਕਰਦੇ ਹੋਏ ਸਭ ਕੁਝ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਜ਼ਿੰਮੇਵਾਰੀਆਂ ਤੋਂ ਦੌੜਨਾ ਨਹੀਂ। ਉਹ ਸੋਗ ਰਹੀ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਸਿੱਖਿਆ, ਇਹ ਪੁੰਨ ਤਨ ਕਾ ਕਰੇ ਸਰੀਰ, ਸੋਗ ਰਹੀ ਗੰਗਾ ਕਾ ਨੀਰ। ਫਿਰ ਤਾਂ ਗੰਗਾ ਦੇ ਨੀਰ ਵਰਗਾ ਹੋ ਜੂ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਉਹ ਪਿੱਛੇ ਲੱਗਿਆ ਹਰ ਸਿਰੂਗਾ। ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਿਆ ਹਰੀ ਸਿਰੂਗਾ। ਵਰਗਾ ਹੋ ਗਿਆ, ਪਿੱਛੇ ਲੱਗਿਆ ਹਰੀ ਸਿਰੂਗਾ। ਉਹ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਿਆ ਹਰੀ ਸਿਰੂਗਾ। ਹੁਣ ਭਗਤ ਰਵਿਦਾਸ ਜੀ ਮਹਾਰਾਜ ਗੰਗਾ ਤੇ ਭੇਟ ਵਾਸਤੇ ਪ੍ਰੇਮ ਭੇਟਾ ਦਮੜੀ ਭੇਜਦੇ ਨੇ। ਗੰਗਾ ਬਾਂਹ ਕੱਢ ਕੇ ਉਹ ਦਮੜੀ ਲੈਂਦੀ ਹੈ, ਪਿਆਰੇ ਦੀ ਕੰਗਣ ਦਿੰਦੀ ਹੈ। ਕਿੰਨੀਆਂ ਪਿਆਰੀਆਂ! ਉਹ ਬ੍ਰਾਹਮਣ ਕੰਗਣ ਦੋ, ਇੱਕ ਆਪਣੇ ਕੋਲ ਰੱਖ ਲੈਂਦਾ ਹੈ, एक राजे कोल जांदा है, राजा कहिंदा दूसरा भी लिया, फस जांदा हुण प्रेम भेट दे बदले कंगण मिले सी कित्थों लियावे, फिर भगत जी दी शरणागत लैंदा है। ਉਹ ਭਗਤ ਜੀ ਜਿੱਥੇ ਚਮੜੇ ਨੂੰ ਨਰਮ ਕਰਨ ਵਾਸਤੇ ਪਾਣੀ ਰੱਖਦੇ ਉੱਥੇ ਗੰਗਾ ਨੂੰ ਪ੍ਰਗਟ ਕਰਦੇ ਨੇ ਤੇ ਇਸ ਤਰ੍ਹਾਂ ਦੇ ਨਾਲ ਕਿਉਂਕਿ ਗੰਗਾ ਜਮਨਾ ਗੋਦਾਵਰੀ ਸਰਸਤੇ ਤੇ ਉਦਮ ਕਰੇ ਧੂਰ ਸਾਧੂ ਕੀਤਾ ਏ। ਹੁਣ ਭਗਤ ਜੀ ਉਹਨਾਂ ਦੀ ਇਹ ਬਾਣੀ ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੰਦੇ ਕਿੱਡਾ ਅੱਜ ਉਹਨਾਂ ਦਾ ਇਹ ਦਿਨ ਮਨਾਇਆ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਵਾਪਸ ਜਾਣਾ ਹੈ ਤੇ ਇਸ ਸ਼ਬਦ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਨ ਨੂੰ ਮਨਾਈਏ ਤਾਂ ਉਹ ਇਹ ਦਿਨ ਮਨਾਏ, ਇਹ ਪ੍ਰਕਾਸ਼ ਦਿਹਾੜੇ ਮਨਾਏ ਸਫਲੇ ਨੇ। ਭਗਤ ਜੀ ਨੇ ਬੜੀ ਲੰਬੀ ਆਯੂ ਕਿੰਨੀ 115 ਸਾਲ ਚੌਦਾਂ ਈਸਵੀ ਸਰੀਰ ਦਾ ਪਰਿਤਿਆਗ ਕੀਤਾ, ਪਰ ਉਹ ਸਰੀਰ ਦਾ ਨਾ ਜਨਮ ਹੈ ਨਾ ਮਰਨ ਹੈ। ਇਹ ਜਨਮ ਮਰਨ ਦੋ ਮੈਂ ਨਾ ਹੀ ਜਾਣ ਪਾਰੇ ਉਪਕਾਰੀ ਚੀਤਨ ਦੇ ਕੀ ਲਾਇਣ ਲੈਣ ਮਨ। ਹੁਣ ਮਨ ਮਨ ਮਨਾਈਏ, ਦਿਨ ਮਨਾਉਣੇ ਤਾਂ ਹੀ ਹੈ ਜੇ ਮਨ ਮੰਨ ਗਿਆ। ਹੁਣ ਮਨ ਮਹਾਂਪੁਰਸ਼ਾਂ ਨੂੰ ਦਿੱਤਾ ਉਸ ਰਾਜਨ ਨੇ, ਕਿੱਡਾ ਬ੍ਰਹਮ ਗਿਆਨ ਮਿਲ ਗਿਆ ਮਹਾਂਪੁਰਸ਼ਾਂ ਨੇ ਮਨ ਨੂੰ ਕਾਬੂ ਕਰਨ ਦਾ ਢੰਗ ਦੱਸਿਆ ਕਿ ਸਵਾਸ ਇਹ ਮਨ ਪਾਉਣ ਦੀ ਸਵਾਰੀ ਕਰਦਾ ਏ, ਸਵਾਸ ਨੂੰ ਕਾਬੂ ਕਰੋ ਮਨ ਆਪੇ ਹੀ ਕਾਬੂ ਆ ਜਾਣਾ ਹੈ। ਸਾਥ ਸਾਥ ਸਿਮਰੋ ਗੋਬਿੰਦ ਅੰਤਰ ਕੀ। ਆਓ ਇਸ ਦਰ ਤੇ ਬਾਬਾ ਖੁਦਾ ਸਿੰਘ, ਇਹ ਖੁਦਾ ਦਾ ਦਰ ਸਤਪੁਰਸ਼ਾਂ ਦੀ ਉਹ ਦਰਸਾਈ ਜੁਗਤ ਦੇ ਅਨੁਸਾਰ ਕਰੀਏ, ਲੈਸਨ ਹੈ ਇਹ ਰਿਪੀਟ ਕਰੀਏ। ਸਵਾਸ ਨੂੰ ਵਾਚ ਕਰੋ ਇਹ ਆ ਰਿਹਾ ਹੈ, ਜਾ ਰਿਹਾ ਹੈ, ਹਮ ਆਦਮੀ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਦਮ ਦਮ ਸਦਾ ਸੰਭਾਲਦਾ ਦਮ ਸਵਾਸ ਡੂੰਘਾ ਲਓ, ਪਵਿੱਤਰ ਵਾਤਾਵਰਣ ਹੈ ਪੂਰਨਵਾਸੀ ਦੀ ਰਹਿਣ ਸਵਾਈ ਟਿੱਕੀ ਰਾਤ। ਜਿੰਨਾ ਡੂੰਘਾ ਸਵਾਸ ਲੈ ਸਕਦੇ ਹੋ ਉਹਨਾਂ ਲਓ। ਇੰਨਾ ਕੁ ਤਾਂ ਕਰ ਹੀ ਸਕਦੇ ਹੋ, ਸਿੱਧੇ ਬੈਠ ਜਾਓ, ਬੈਠ ਕੇ ਸਵਾਸ ਨੂੰ ਬਾਚ ਕਰੋ ਅੰਦਰ ਨੂੰ ਜਾ ਰਿਹਾ ਹੈ। ਇਹ ਪੇਟ ਪੂਰਾ ਬਾਹਰ ਨੂੰ ਆ ਗਿਆ, ਭਰ ਗਿਆ ਨਾ ਅੰਦਰ ਸਵਾਸ, ਆਕਸੀਜਨ ਪ੍ਰਾਣ ਵਾਯੂ ਅੰਦਰ ਚਲੇ ਗਈ। ਇਹਦੇ ਨਾਲ ਅੰਦਰ ਸੁਣੋ ਵਾਹੇ ਜਦੋਂ ਬਾਹਰ ਨੂੰ ਸਵਾਸ ਨਿਕਲਿਆ, ਇੱਕ ਨਾ ਇੱਕ ਦਿਨ ਤਾਂ ਇਹਨੇ ਨਿਕਲ ਹੀ ਜਾਣਾ ਹੈ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਰਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੇ ਵਿਚਾਰਾ। ਉਹ ਭੌਰ ਉਡਾਰੀ ਮਾਰਦਾ, ਫਿਰ ਕਿਸ ਕੰਮ ਆਉਣਾ, ਪਰ ਉਹ ਦਿਨ ਦੀ ਤਿਆਰੀ ਕਰੀਏ ਜਿਸ ਦਿਨ ਜਾਣਾ, ਕੀ ਕਰਿਆ ਕਰੀਏ। ਏ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਤੇ, ਉਹ ਕੋਟ ਵਿਘਨ ਲਾਥੇ ਪ੍ਰਭ ਸ਼ਰਨਾ, ਮਨ ਸਮਝਾਵਣ ਕਾਰਨ ਕੁਛ ਅੱਖ ਪੜੀ ਗਿਆਨ, ਮਨ ਨੂੰ ਕਾਬੂ ਕਰਨ ਦਾ ਇਹ ਸਿਧਾਂਤ ਹੈ। ਨਹੀਂ ਦੱਸਦੇ ਮਹਾਂਪੁਰਸ਼ ਪਰੇ ਤਾਂ ਦਿਆਲੂ ਕਿਰਪਾਲੂ ਸਤਪੁਰਸ਼ ਆ ਭੰਡਾਰੇ ਖੋਲ ਦਿੱਤੇ ਤੇ, ਪੁਸਤਕਾਂ ਵੇਖ ਲਓ, ਆਤਮ ਮਾਰਗ ਪੜ੍ਹ ਲਓ। ਇਸ ਗਿਆਨ ਹੀ ਗਿਆਨ ਬਰਮ ਗਿਆਨ ਹੈ। ਹੁਣ ਸਵਾਸ ਜਦੋਂ ਛੱਡਣਾ, ਸਵਾਸ ਛੱਡਣ ਸਮੇਂ ਕਰਨਾ ਕੁਝ ਨਹੀਂ, ਪੂਰਾ ਜ਼ੋਰ ਨਾਲ ਛੱਡ ਦਿਓ ਖਾਲੀ ਪੇਟ। ਜਦੋਂ ਹੈ ਸੌ ਕੇ ਉੱਠਦੇ ਅੰਮ੍ਰਿਤ ਵੇਲੇ ਇਹ ਅਭਿਆਸ ਜ਼ਰੂਰ ਕਰੋ, ਪ੍ਰਪੱਖ ਕਰ ਲਓ, ਇਸ ਨੂੰ ਨਾ ਤਿਆਗੋ। ਸਰੀਰ ਤਿਆਗਣ ਸਮੇਂ ਇਹੀ ਕੰਮ ਆਉਣਾ ਹੈ। ਇਹੀ ਤੇਰੇ ਜੀ ਕੰਮ ਆਉਣਾ ਹੈ, ਇਹੀ ਤੇਰੇ ਜੀ ਕੰਮ ਆਉਣਾ ਹੈ। ਇਹੀ ਤੇਰੇ ਕੰਮ ਆਉਣਾ ਹੈ, ਇਹੀ ਤੇਰੇ ਜੀ ਕੰਮ ਆਉਣਾ ਹੈ। ਜਦੋਂ ਅੰਤ ਸਮੇਂ ਨੇ ਆਉਣਾ, ਇਹੀ ਤੇਰੇ ਕੰਮ ਆਉਣਾ ਹੈ, ਜਦੋਂ ਅੰਤ ਸਮੇਂ ਨੇ ਆਉਣਾ, ਇਹੀ ਤੇਰੇ ਕੰਮ ਆਉਣਾ ਹੈ। ਅੱਛਾ।
ਵਾਹਿਗੁਰੂ 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 ਗੁਰ ਵਾਹਿਗੁਰੂ ਗੁਰ ਵਾਹਿਗੁਰੂ 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 ਇਹੀ ਕੰਮ ਹੈ ਉਹ ਅੰਤ ਸਮਾਂ ਆਉਣਾ ਹੈ ਉਹ ਸਮੇਂ ਹੋਰ ਕੰਮ ਨਹੀਂ ਆਉਣੇ ਚਾਹੇ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਇਹ ਮਨ ਹੁਣ ਮਨ ਦੀਆਂ ਵਾਂਗਾਂ ਨੂੰ ਮੁੜ ਨਾਮ ਨਾਲ ਬਿਰਤੀਆਂ ਜੋੜੋ ਅੰਮ੍ਰਿਤ ਵੇਲੇ ਉੱਠੋ ਦਿਮਾਗ ਤੇ ਪੇਟ ਇਹਨਾਂ ਤੇ ਭਾਰ ਨਹੀਂ ਕੋਈ ਸ਼ਾਂਤ ਸਮਾਂ ਹੈ ਵਾਤਾਵਰਨ ਸ਼ਾਂਤ ਹੈ ਖਾਲੀ ਪੇਟ ਇਹ ਅਭਿਆਸ ਜ਼ਰੂਰ ਕਰੋ ਇਹ ਸਾਰੇ ਦੁੱਖਾਂ ਦਾ ਰੋਗਾਂ ਦਾ ਇਲਾਜ ਹੈ ਕਰਨਾ ਕਿਵੇਂ ਹੈ ਦੱਸਣ ਚ ਇਉਂ ਆਉਂਦਾ ਹੈ ਸਵਾਸ ਨੂੰ ਬਾਚ ਕਰੋ ਧੁੰਨ ਚ ਧਿਆਨ ਲਜਾਓ ਸ਼ਬਦ ਦੀ ਜਿੱਧਰੋਂ ਆਵਾਜ਼ ਸੁਰਤ ਉਸ ਪਾਸੇ ਵੱਲ ਨੂੰ ਜਾਵੇ ਤੇ ਸਵਾਸ ਨਾਲ ਪ੍ਰਾਣ ਦੀ ਮਦਦ ਲੈ ਕੇ ਇਹ ਕਰਨਾ ਹੈ ਅੰਦਰ ਨੂੰ ਜਾਂਦਾ ਵਾਹੇ ਬਾਹਰ ਨੂੰ ਆਉਂਦਾ ਗੁਰੂ ਆਓ ਇਹ ਕਰਕੇ ਅਰਦਾਸ ਕਰੀਏ ਗੁਰੂ ਕਿਰਪਾ ਕਰਨ ਅਰਦਾਸ ਨਾਲ ਫਿਰ ਸਾਰੇ ਕੰਮ ਹੁੰਦੇ ਨੇ ਵਾਹਿ ਵਾਸਤੇ ਲੋੜ ਹੈ ਇਕਾਂਤ ਅਸਥਾਨ ਦੀ ਗਿਆਨ ਮਾਨ ਵਾਸਤੇ ਇਹ ਵਰਦਾਨ ਹੈ ਅੰਦਰ ਸੁਣੋ ਫਿਰ ਅਰਦਾਸ ਵਿੱਚ ਜੁੜੋ ਹੁਣ ਚੁੱਪ ਕਰਕੇ ਇੱਕ ਮਿੰਟ ਸੁਣ ਕੇ ਫਿਰ ਅਰਦਾਸ ਕਰੀਏ